ਕਿਆ ਬੁੱਧ ਪ੍ਰਭ ਤੁਛ ਮਾਰੀ ਬਲ ਸਕੇ ਬਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ।
ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੋਈ ਮਾਰੀਐ ਜਿਹੇ ਮੂਹੈ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮਾਨੈ ਕੋਇ। ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਜੋ ਬਾਬਾ ਪੀਰ ਦੇ ਸ਼ਲੋਕਾਂ ਦੀ ਵਿਚਾਰ ਕਰ ਰਹੇ ਹਾਂ, ਸੋ ਇੱਕ ਮਨੁੱਖ ਜਿਹੜਾ ਆਪਣੀ ਖੁਸ਼ੀ ਵਾਸਤੇ ਆਪਣੀ ਪੇਟ ਪੂਰਤੀ ਵਾਸਤੇ ਕਿਸੇ ਜੀਵ ਨੂੰ ਮਾਰ ਰਿਹਾ ਸੀ, ਉਹਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਨੇ। ਔਰ ਆਪਣਾ ਜਿਵੇਂ ਆਮ ਸੁਭਾਅ ਹੈ ਕਿ ਦੂਜੇ ਨੂੰ ਮਾਰ ਕੇ ਆਪ ਖੁਸ਼ੀ ਲੈਣੀ, ਬਾਬਾ ਕਬੀਰ ਜੀ ਕਹਿੰਦੇ ਦੂਜਿਆਂ ਨੂੰ ਮਾਰਨ ਦੀ ਬਜਾਏ ਆਪਣੇ ਆਪ ਨੂੰ ਮਾਰ ਨਾ ਕਰ। ਕਿਹਨੂੰ ਮਾਰੀਏ? ਕਿਰਪਾ ਕਰਦੇ ਹਨ
ਕਬੀਰ ਸੋਈ ਮਾਰੀਐ ਜਿਹੇ,
ਬਾਬਾ ਕਬੀਰ ਜੀ ਕਹਿੰਦੇ ਉਹਨੂੰ ਮਾਰਨਾ ਕਰ
ਜਿਹੇ ਮੂਹੈ ਸੁਖ ਹੋਏ,
ਜਿਹਦੇ ਮਾਰਨ ਕਰਕੇ ਤੈਨੂੰ ਸੁਖ ਦੀ ਪ੍ਰਾਪਤੀ ਹੋਵੇ। ਤੇ ਕਿਹਨੂੰ ਮਾਰਾਂਗੇ? ਉਹ ਹੈ ਗੁਰਮੁਖੋ ਮਨ, ਮਨ ਨੂੰ ਮਾਰਨ ਕਰਕੇ ਸੁਖ ਦੀ ਪ੍ਰਾਪਤੀ ਹੋਵੇਗੀ।
ਭਲੋ ਭਲੋ ਸਭ ਕੋ ਕਹੈ,
ਇਸ ਪ੍ਰਕਾਰ ਉਹਨਾਂ ਮਨੁੱਖਾਂ ਨੇ ਜਿਨ੍ਹਾਂ ਨੇ ਮਨ ਨੂੰ ਮਾਰਨਾ ਕੀਤਾ ਹੈ, ਦੁਨੀਆਂ ਦੇ ਲੋਕ ਉਹਨਾਂ ਨੂੰ ਭਲਾ ਕਰਕੇ ਮੰਨਦੇ ਹਨ। ਗੁਰਮੁਖੋ ਰਾਜਨੀਤੀ ਤੇ ਧਰਮ, ਇਹਨਾਂ ਦੋ ਪੱਖਾਂ ਦੇ ਆਦਮੀ ਮਿਲਦੇ ਨੇ। ਜਿਹੜਾ ਰਾਜਨੀਤਿਕ ਮਨੁੱਖ ਹੈ ਉਹਦੀ ਲਾਲਸਾ ਹੁੰਦੀ ਕਿ ਮੈਂ ਦੂਜਿਆਂ ਨੂੰ ਚਿੱਤਾਂ ਤਾਂ ਕਿ ਮੇਰਾ ਬੋਲ ਬਾਲਾ ਹੋਵੇ। ਲੇਕਿਨ ਜਿਹੜਾ ਧਾਰਮਿਕ ਮਨੁੱਖ ਹੈ ਉਹ ਦੂਜਿਆਂ ਨੂੰ ਜਿੱਤਣ ਦੀ ਬਜਾਏ ਆਪਣੇ ਆਪ ਨੂੰ ਜਿੱਤਣ ਦਾ ਯਤਨ ਕਰਦਾ ਹੈ। ਮੇਰੀ ਸਮਝ ਮੁਤਾਬਕ ਜੋ ਰਾਜਨੀਤੀ ਤੇ ਧਰਮ ਦਾ ਫਰਕ ਹੈ ਉਹ ਇਹ ਹੈ, ਰਾਜਨੀਤਿਕ ਦੂਜਿਆਂ ਨੂੰ ਪਰਾਜਿਤ ਕਰਨ ਦਾ, ਦੂਜਿਆਂ ਨੂੰ ਜਿੱਤਣ ਦਾ ਪਾਲਣਾ ਕਰਦਾ ਹੈ, ਤੇ ਧਾਰਮਿਕ ਮਨੁੱਖ ਦੂਜਿਆਂ ਨੂੰ ਜਿੱਤਣ ਦੀ ਬਜਾਏ ਆਪਣੇ ਆਪ ਨੂੰ ਜਿੱਤਣ ਦਾ ਯਤਨ ਕਰਦਾ ਹੈ। ਗੁਰਮੁਖ ਹਾਰ ਚੱਲੇ ਜੱਗ ਜੀਤਾ, ਜਿਨ੍ਹਾਂ ਨੇ ਸੰਸਾਰ ਵਿੱਚ ਹਾਰ ਮੰਨੀ ਹੈ, ਨਿਮਾਣੇ ਬਣ ਕੇ ਰਹੇ ਨੇ, ਉਹ ਦੁਨੀਆਂ ਨੂੰ ਜਿੱਤ ਕੇ ਗਏ। ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਭਲੋ ਭਲੋ ਸਭ ਕੋ ਕਹੈ, ਉਹੋ ਜਿਹੇ ਮਹਾਂਪੁਰਸ਼ਾਂ ਨੂੰ, ਉਹੋ ਜਿਹੇ ਗੁਰਮੁਖਾਂ ਨੂੰ ਸਾਰੇ ਭਲਾ ਚੰਗਾ ਕਹਿੰਦੇ ਹਨ।
ਗੁਰੂ ਨ ਮਾਨੈ ਕੋਏ,
ਇਸ ਪ੍ਰਕਾਰ ਉਹਨਾਂ ਨੂੰ ਕੋਈ ਬੁਰਾ ਮੰਨਦਾ ਨਹੀਂ।
ਕਬੀਰ ਰਾਤੀ ਹੋਵੇ ਕਾਰੀਆ,
ਬਾਬਾ ਕਬੀਰ ਜੀ ਕਹਿੰਦੇ ਜਦੋਂ ਕਾਲੀਆਂ ਰਾਤਾਂ ਹੋਈਆਂ, ਕ੍ਰਿਸ਼ਨ ਪੱਖ ਹੋਇਆ ਤਾਂ
ਕਾਰੇ ਉਬੇ ਜੰਤ,
ਜਿਹੜੇ ਕਾਲੇ ਮਨਾਂ ਵਾਲੇ ਮਨੁੱਖ ਨੇ ਉਹ ਸਾਵਧਾਨ ਹੋ ਗਏ, ਕਾਹਦੇ ਲਈ ਵੀ ਕਿਸੇ ਦਾ ਮਾਲ ਮੱਤਾ ਚੁੱਕਾਂਗੇ, ਚੋਰੀ ਕਰਾਂਗੇ।
ਲੈ ਫਾਹੇ ਉੱਠ ਧਾਪ ਤੇ,
ਫਾਹਾ ਨੂੰ ਲੈ ਕਰ ਘਰਾਂ ਦੇ ਵਿੱਚੋਂ ਉੱਠ ਕੇ ਚੋਰੀ ਕਰਨ ਵਾਸਤੇ ਦੌੜਦੇ ਨੇ, ਚਲੇ ਜਾਂਦੇ ਹਨ।
ਸੇ ਜਾਨ ਮਾਰੇ ਭਗਵੰਤ,
ਜਾਣਾ ਕਰੋ ਕਿ ਉਹਨਾਂ ਚੋਰਾਂ ਨੂੰ ਭਗਵੰਤ ਪਰਮਾਤਮਾ ਨੇ ਅੰਤ ਸਮੇਂ ਮਾਰਨਾ ਹੈ ਅਥਵਾ ਮਾਰੇ ਜਾਂਦੇ ਨੇ। ਸੋ ਇਹੋ ਜਿਹੜੇ ਪੁਰਖ ਨੇ ਉਹ ਮਾਰੇ ਜਾਂਦੇ ਨੇ, ਇਹਦਾ ਦੂਸਰਾ ਅਰਥ ਜਾਣਨਾ ਕਰੋ ਜੀ।
ਕਬੀਰ ਰਾਤੀ ਹੋਵੇ ਕਾਰੀਆ,
ਬਾਬਾ ਕਬੀਰ ਜੀ ਕਹਿੰਦੇ ਕਿ ਜਿਨ੍ਹਾਂ ਪੁਰਸ਼ਾਂ ਦੀ ਅਵਸਥਾ ਰੂਪੀ ਰਾਹ ਆਪਣਾ ਇਹ ਜੀਵਨ ਕਾਲਾ ਕਰ ਲਿਆ,
ਕਾਰੇ ਉਬੇ ਜੰਤ,
ਹਿਰਦੇ ਵਿੱਚ ਮਨ ਨੂੰ ਕਾਲਿਆ ਕਰਨ ਵਾਲੇ ਕਾਮ ਕ੍ਰੋਧ ਆਦਿਕ ਜੰਤ ਉਬੇ ਖੜੇ ਹੋ ਰਹੇ ਨੇ, ਭਾਵ ਉਹਨਾਂ ਪੁਰਸ਼ਾਂ ਨੂੰ ਆਪਣੇ ਵਸ ਕਰਨ ਵਾਸਤੇ ਕਾਮ ਆਦਿਕ ਇਹ ਸੁਚੇਤ ਹੋ ਰਹੇ ਨੇ। ਉਭੇ ਦਾ ਅਰਥ ਹੁੰਦਾ ਸੁਚੇਤ, ਇਹਨੂੰ ਸੰਪਰਦਾਇ ਮਨ ਪੁਰਸ਼ਾਂ ਨੇ ਅਰਥ ਕੀਤਾ ਹੈ ਸਮੈਤ ਚਿੱਤ, ਬੀ ਅਟੈਂਟਿਵ। ਸੋ ਇਸ ਪ੍ਰਕਾਰ ਜਿਹੜੇ ਇਹ ਵਿਕਾਰ ਆਦਿ ਨੇ ਉਸ ਮਨੁੱਖ ਨੂੰ ਕਾਬੂ ਕਰਨ ਵਾਸਤੇ ਸਾਵਧਾਨ ਹੋ ਗਏ ਹਨ।
ਲੈ ਫਾਹੇ ਉੱਠ ਧਾਵਤੇ,
ਅਤੇ ਜੋ ਪੁਰਸ਼ ਸੰਕਲਪਾਂ ਵਿਕਲਪਾਂ ਰੂਪੀ ਫਾਹਾ ਨੂੰ ਲੈ ਕਰਕੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚੋਂ ਬਾਹਰ ਨਿਕਲੇ,
ਜੇ ਜਾਨ ਮਾਰੇ ਭਗਵੰਤ,
ਪਾਪਾਂ ਰੂਪ ਧੰਦਿਆਂ ਦੇ ਕਰਨ ਵਾਸਤੇ ਦੌੜੇ, ਤੇ ਜਾਨਾ ਕਰੋ ਉਹ ਪੁਰਸ਼ ਭਗਵਾਨ ਨੇ ਜਾਨੋਂ ਹੀ ਮਾਰਨਾ ਕੀਤੇ ਨੇ, ਅਤੇ ਉਹਨਾਂ ਪਾਪੀਆਂ ਵਾਸਤੇ ਜਮਦੂਤ ਪ੍ਰਤੱਕ ਫਾਹਾ ਲੈ ਕੇ ਦੌੜਿਆ ਫਿਰਦਾ। ਲੈ ਫਾਹੇ ਰਾਤੀ ਤੁਰੇ, ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਨ ਵਖੰਭ ਥਾਏ ਮਿੱਠਾ ਮਦ ਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜਰਾ ਈਰ ਫਰੇਸਤਾ ਤੇਰੇ ਪੀੜੇ ਘਾਣੀ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਧਾਣੀਆਂ ਤਿਉ ਮਥੇ ਧਰਮ ਰਾਏ।
ਚੰਦਨ ਕਬੀਰ ਚੰਦਨ ਕਾ ਬਿਰਵਾ ਭਲਾ,
ਬਿਰਵਾ ਦਾ ਅਰਥ ਹੁੰਦਾ ਹੈ ਗੁਰਮੁਖ ਪਿਆਰਿਓ, ਬੂਟਾ ਜਿਹੜਾ ਚੰਦਨ ਦਾ ਬੂਟਾ ਹੈ ਇਹ ਬੜਾ ਚੰਗਾ ਹੈ।
ਬੇੜਿਓ ਢਾਕ ਪਲਾਸ,
ਔਰ ਇਸ ਚੰਦਨ ਦੇ ਲਾਗੇ ਢਾਕ ਤੇ ਪਲਾਸ, ਜਿਵੇਂ ਬੋੜ ਤੇ ਬੋੜੀ ਹੈ, ਜਿਹੜਾ ਬੋੜ ਹੁੰਦਾ ਗੁਰਮੁਖ ਉਹਦੇ ਪੱਤੇ ਵੱਡੇ ਹੁੰਦੇ ਨੇ, ਜਿਹੜੀ ਬੋੜੀ ਹੁੰਦੀ ਉਹਦੇ ਪੱਤੇ ਛੋਟੇ ਹੁੰਦੇ ਨੇ, ਪਰ ਜਾਪ ਤੇ ਇੱਕੋ ਜਿਹੇ ਨੇ। ਇਸੇ ਪ੍ਰਕਾਰ ਜਿਹੜਾ ਢਾਕ ਤੇ ਪਲਾਸ ਹੈ, ਸੋ ਢਾਕ ਛਛਰੇ ਨੂੰ ਕਹਿੰਦੇ ਹਨ, ਸੋ ਇਸੇ ਪ੍ਰਕਾਰ ਇਹ ਚੰਦਨ ਦਾ ਬੂਟਾ ਜਿਹੜਾ ਹੈ ਇਹ ਉਹ ਛਛਰੇ ਦੇ ਬੂਟਿਆਂ ਨਾਲ ਘਿਰਿਆ ਹੋਇਆ ਹੈ।
ਹੋਏ ਪੀ ਚੰਦਨ ਹੋਏ ਰਹੇ,
ਉਹ ਬੂਟੇ ਚੰਦਨ ਹੋ ਜਾਣਗੇ ਕਿਹੜੇ,
ਬਸੇ ਸੋ ਚੰਦਨ ਪਾਸ,
ਜਿਹੜੇ ਚੰਦਨ ਦੇ ਕੋਲ ਰਹੇ, ਜਿੰਨਾ ਚੰਦਨ ਦੀ ਸੁਗੰਧੀ ਨੂੰ ਪ੍ਰਾਪਤ ਕੀਤਾ ਉਹ ਗੁਰਮੁਖ, ਉਹ ਬੂਟੇ ਭਾਵੇਂ ਛਛਰੇ ਦੇ ਸਨ, ਭਾਵੇਂ ਟਾਹਲੀ ਦੇ ਹੋਣ, ਭਾਵੇਂ ਕਿੱਕਰ ਦੇ ਹੋਣ, ਉਹ ਸਾਰੇ ਦੇ ਸਾਰੇ ਚੰਦਨ ਬਣ ਜਾਂਦੇ ਨੇ। ਚੰਦਨ ਨਿਕਟ ਸਭ ਚੰਦਨ ਹੋਈਆ, ਬਾਵਨ ਬੀਖੂ ਬਾਨੀ ਬੀਖੇ, ਵਾਸਤੇ ਸੁਖ ਲਾਗਲਾ ਸਰਪੇ ਆਦ ਪ੍ਰਮਲਾਦ ਕਾਸ ਚੰਦਨ ਭੈਲਾ। ਸੋ ਇਸ ਪ੍ਰਕਾਰ ਉਹ ਬੂਟੇ ਜਿਹੜੇ ਚੰਦਨ ਦੇ ਲਾਗੇ ਰਹੇ ਨੇ ਉਹ ਸਾਰੇ ਦੇ ਸਾਰੇ ਚੰਦਨ ਬਣ ਗਏ। ਇਹਦਾ ਅੰਤਰੀਮ ਅਰਥ ਜਾਣਨਾ ਕਰੋ।
ਕਬੀਰ ਚੰਦਨ ਕਾ ਬਿਰਵਾ ਭਲਾ,
ਇਸੇ ਪ੍ਰਕਾਰ ਚੰਦਨ ਦੇ ਮਨਿੰਦੇ ਨੇ ਗੁਰਮੁਖ ਪਿਆਰੋ ਮਹਾਤਮਾ ਪੁਰਸ਼, ਔਰ ਜੋ ਮਹਾਤਮਾ ਰੂਪ ਚੰਦਨ ਦਾ ਬੂਟਾ ਉੱਤਮ ਹੈ, ਸੋ ਇਹਦੇ ਕੋਲ ਜਿਹੜੇ ਮਧਮ ਤੇ ਉੱਤਮ ਜਗਿਆਸੂ ਰਹਿੰਦੇ ਹਨ ਉਹ ਵੀ ਚੰਦਨ ਬਣ ਗਏ।
ਢਾਕ ਪਲਾਸ,
ਭਾਈ ਢਾਕ ਪਲਾਸ ਦੇ ਮਨਿੰਦ ਜਿਹੜੇ ਉੱਤਮ ਤੇ ਮਧਮ ਅਧਿਕਾਰੀ ਹਨ ਉਹ ਉਹਨਾਂ ਮਹਾਂਪੁਰਸ਼ਾਂ ਰੂਪੀ ਚੰਦਨ ਦੇ ਕੋਲ ਰਹਿੰਦੇ ਹਨ।
ਹੋਏ ਪੀ ਚੰਦਨ ਹੋਏ ਰਹੇ,
ਔਰ ਉਹਨਾਂ ਮਹਾਂਪੁਰਸ਼ ਜਿਹੜੇ ਚੰਦਨ ਦੇ ਮਨਿੰਦ ਨੇ ਉਹਨਾਂ ਦੀ ਸੰਗਤ ਕਰਕੇ ਉਹ ਵੀ ਮਹਾਂਪੁਰਸ਼ ਬਣ ਗਏ, ਉਹਨਾਂ ਦਾ ਜੀਵਨ ਵੀ ਚੰਦਨ ਵਰਗਾ ਹੋ ਗਿਆ।
ਬਸੇ ਜੋ ਚੰਦਨ ਪਾਸ,
ਕਿਹਨਾਂ ਦੀ ਗੱਲ ਹੈ ਜਿਹੜੇ ਉਹਨਾਂ ਮਹਾਂਪੁਰਸ਼ਾਂ ਰੂਪੀ ਚੰਦਨ ਦੇ ਕੋਲ ਹੈ, ਜਿਹੜੇ ਚੰਗਿਆਂ ਦੀ ਕੋਲ ਹੈ ਉਹ ਚੰਗੇ ਬਣ ਗਏ।
ਕਬੀਰ ਬਾਂਸ ਬੜਾਈ ਬੂਡਿਆ,
ਦੂਸਰੇ ਪਾਸੇ ਦ੍ਰਿਸ਼ਟਾਂਤ ਦਿੰਦੇ ਨੇ ਕਿ ਕਈ ਇਹੋ ਜਿਹੇ ਨੇ ਜਿਹੜੇ ਉਹਨਾਂ ਦੇ ਕੋਲ ਹੈ ਤੇ ਫੇਰ ਵੀ ਖਾਲੀ ਰਹਿ ਗਏ। ਉਹ ਕੌਣ ਹੈ ਬਾਂਸ? ਇਹ ਬਾਂਸ ਦਾ ਬੂਟਾ ਇਸ ਕਰਕੇ ਲਾਭ ਨਹੀਂ ਲੈ ਸਕਿਆ ਕਿਉਂਕਿ ਗੁਰਮੁਖ ਪਿਆਰੋ ਇਹ ਚੰਦਨ ਦੇ ਨਾਲ ਉੱਚਾ ਹੈ। ਕਬੀਰ ਬਾਂਸ ਬੜਾਈ ਬੂਡਿਆ, ਚੰਦਨ ਦੇ ਬੂਟੇ ਬਾਰੇ ਸੁਣਨ ਵਿੱਚ ਆਇਆ ਵੀ ਇਹਦਾ ਕੱਦ ਜਿਹੜਾ ਇਹ 52 ਉਂਗਲਾਂ ਹੁੰਦਾ ਹੈ, ਤੇ 52 ਉਂਗਲਾਂ ਹੋਣ ਕਰਕੇ ਇਹਨੂੰ ਕਹਿੰਦੇ ਨੇ ਬਾਵਨ ਚੰਦਨ। ਜਿਹੜਾ ਕਬੀਰ ਸੋ ਇਹ ਬਾਂਸ ਦਾ ਬੂਟਾ ਹੈ ਇਹ ਉੱਚਾ ਹੁੰਦਾ ਹੈ, ਤੇ ਬਾਂਸ ਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਵੱਡਾ ਤੇ ਨਿੱਕੇ ਜਿਹੇ ਬੂਟੇ ਤੋਂ ਮੈਂ ਕੀ ਲੈਣਾ ਹੈ। ਇਸ ਪ੍ਰਕਾਰ ਜਿਵੇਂ ਇਹ ਬਾਂਸ ਵਡਿਆਈ ਕਰਕੇ ਵੱਡਾ ਹੋਣ ਕਰਕੇ ਡੁੱਬਿਆ ਰਹਿ ਗਿਆ,
ਇਉਂ ਮਤ ਡੁੱਬੋ ਕੋਏ।
ਇਸੇ ਤਰ੍ਹਾਂ ਹੈ ਭਾਈ, ਮਾਤਾ ਆਪਣੇ ਆਪ ਨੂੰ ਵੱਡਾ ਜਾਣਨਾ ਕਰੋ ਵੀ ਮੈਂ ਵੱਡਾ ਹਾਂ, ਸੋ ਇਸ ਕਰਕੇ ਇਸ ਔਗਣ ਵਿੱਚ ਨਾ ਡੁੱਬਣਾ ਕਰੋ।
ਚੰਦਨ ਕੇ ਨਿਕਟੇ ਵਸੈ,
ਚੰਦਨ ਦੇ ਨਿਕਟ ਲਾਗੇ ਹੋਣ ਕਰਕੇ ਵੀ
ਬਾਂਸ ਸੁਗੰਧ ਨਾ ਹੋਏ।
ਜਿਹੜਾ ਬਾਂਸ ਗੁਰਮੁਖ ਪਿਆ ਉਹਦੇ ਵਿੱਚ ਸੁਗੰਧ ਹੀ ਨਹੀਂ ਪੈਦਾ ਹੁੰਦੀ। ਜਿਹੜਾ ਬਾਂਸ ਹੈ ਇਹਦੇ ਵਿੱਚ ਗੁਰਮੁਖ ਪੰਜ ਔਗਣ ਹਨ, ਕਿਹੜਾ ਕਿਹੜਾ? ਇੱਕ ਤਾਂ ਬਾਂਸ ਉੱਚਾ ਹੈ, ਦੂਸਰਾ ਇਹਨੂੰ ਗੰਢਾਂ ਹਨ, ਤੀਜਾ ਇਹ ਅੰਦਰੋਂ ਪੋਲਾ ਹੈ, ਚੌਥਾ ਕੁੱਲ ਘਾਤੀ ਹੈ, ਤੇ ਪੰਜਵਾਂ ਇਹਨੂੰ ਸ਼ਿਲਤਰਾ ਹਨ। ਮੈਂ ਲਾਗਰ ਸੰਘੇਣ ਨਿੰਮ ਬਿਰਖ ਸੇ ਚੰਦਨ ਹੈ, ਨਿਗਟ ਬਸੰਤੋ ਬਾਂਸੋ ਨਾਨਕ ਅੰਗ ਬੁੱਧ ਨਾ ਬੋਤੇ। ਸੋ ਇਸ ਵਜ੍ਹਾ ਕਰਕੇ ਜਿਹੜਾ ਬਾਂਸ ਦਾ ਬੂਟਾ ਹੈ ਉਹ ਭਾਈ ਖਾਲੀ ਰਹਿ ਗਿਆ।
ਕਬੀਰ ਬਾਂਸ ਬਟਾਈ ਬੂਟਿਆ।
ਇਸ ਪ੍ਰਕਾਰ ਬਾਂਸ ਦੇ ਮਨਿੰਦ ਬਾਂਸ ਵਾਂਗੂ ਜਿਹੜੇ ਹੰਕਾਰੀ ਪੁਰਸ਼ ਨੇ ਉਹ ਆਪਣੀ ਵਡਿਆਈ ਆਪਣੀ ਮਾਨਤਾ ਕੋਲ ਡੁੱਬੇ ਹੋਏ ਹਨ ਵੀ ਮੇਰੇ ਵਰਗਾ ਕੋਈ ਨਹੀਂ।
ਇਉ ਮਤ ਡੁੱਬੋ ਕੋਏ।
ਇਹ ਭਾਈ ਇਸ ਤਰ੍ਹਾਂ ਮਤਾਂ ਤੁਸੀਂ ਵੀ ਹੰਕਾਰ ਵਿੱਚ ਆ ਕਰਕੇ ਤੇ ਆਪਣੇ ਆਪ ਨੂੰ ਡੋਬਣਾ ਨਾ ਕਰੋ। ਬਿਰਖ ਬਲੀ ਮਲਾਪ ਸਫਲ ਸਗਨ ਛਾਇਆ, ਬਾਸ ਤੋ ਵਰਨ ਦੁਖੀ ਮਿਲੇ ਜਰੇ ਜਾਤ ਹੈ, ਸਫਲ ਹੋਏ ਤਾਰ ਹਰ ਚੁਗਤ ਸਕਲ ਤਾਰ, ਬਾਸ ਤੋ ਬਡਾਈ ਬੂਡਿਓ ਆਪਣ ਸਮਾਰ ਹੈ, ਸਕਲ ਬਨਸਪਤੀ ਸੋਧ ਹਿਰਦੇ ਮੋਹਨ ਗਹਿ, ਬਾਸ ਤੋ ਰੀਤੋ ਗਠੀਲੇ ਬਾਜੇ ਤਾਰ ਮਾਰ ਹੈ, ਚੰਦਨ ਸਮੀਪ ਹੀ ਅਸ਼ਤ ਨਿਰਗੰਧ ਰਹੇ, ਗੁਰ ਸਿੱਖ ਦੋਖੀ ਬੱਜਰ ਪ੍ਰਾਣੀ ਨਾ ਉਦਾਰ ਹੈ। ਕਹਿੰਦੇ ਇਸ ਪ੍ਰਕਾਰ ਦਾ ਇਹ ਚੰਦਨ ਦਾ ਬੂਟਾ ਹੁੰਦਾ ਹੈ, ਇਹ ਰੌਲਾ ਵੀ ਜ਼ਿਆਦਾ ਪਾਉਂਦਾ ਹੈ, ਇਹਦਾ ਖਰਾਬ ਜ਼ਿਆਦਾ ਆਉਂਦਾ ਹੈ, ਖਾਲੀ ਰਹਿ ਗਿਆ। ਇਸ ਕਰਕੇ ਇਹਨਾਂ ਔਗਣਾ ਕਰਕੇ ਕਬੀਰ ਬਾਂਸ ਬੜਾਈ ਬੂਟਿਆ ਇਉਂ ਮਤ ਡੁੱਬੋ ਕੋਏ। ਹੇ ਭਾਈ ਜਿਵੇਂ ਵਾਸ ਆਪਣੀ ਵਡਿਆਈ ਕਰਕੇ ਖਾਲੀ ਰਹਿ ਗਿਆ, ਇਸ ਪ੍ਰਕਾਰ ਮਤਾ ਮਾਣ ਕਰਨਾ ਕਰੋ।
ਚੰਦਨ ਕਹਿ ਨਿਕਟੇ ਵਸੈ।
ਮਹਾਤਮਾ ਰੂਪੀ ਚੰਦਨ ਬੂਟੇ ਦੇ ਪਾਸ ਵਸਣ ਕਰਕੇ ਬਾਂਸ ਦੀ ਨਿਆਈ ਜਿਹੜੇ ਹੰਕਾਰੀ ਪੁਰਸ਼ ਹਨ,
ਬਾਂਸ ਸੁਗੰਧ ਨਾ ਹੋਏ,
ਉਹਨਾਂ ਦੇ ਅੰਦਰ ਭਗਤੀ ਰੂਪੀ ਸੁਗੰਧ ਹੀ ਨਹੀਂ ਆਉਂਦੀ, ਕਿਉਂਕਿ ਬਾਂਸ ਦੀ ਤਰ੍ਹਾਂ ਹੰਕਾਰੀ ਪੁਰਸ਼ ਵਿੱਚ ਪੰਜ ਔਗੁਣ ਮੰਨੇ ਹਨ। ਕਿਹੜਾ ਕਿਹੜਾ? ਹੰਕਾਰੀ ਪੁਰਸ਼ ਆਪਣੀ ਕੁੱਲ ਮਾਇਆ ਤੇ ਜਵਾਨੀ ਦਾ ਹੰਕਾਰ ਕਰਦਾ ਹੈ, ਸੋ ਇਸ ਪ੍ਰਕਾਰ ਉਹਦੇ ਅੰਦਰ ਵਰਨ ਤੇ ਆਸ਼ਮਾਂ ਦੀ ਗੰਢਾਂ ਹਨ। ਤੀਸਰਾ ਸ਼ੁਭ ਗੁਣਾਂ ਤੋਂ ਰਹਿਤ ਹੋਣਾ ਇਹ ਅੰਦਰੋਂ ਪੋਲਾ ਹੈ, ਔਰ ਆਪਣੇ ਸੰਗੀਆਂ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ, ਜੇ ਕੋ ਉਸ ਦਾ ਸੰਗੀ ਹੋਵੇ ਨਾਲੇ ਲੈ ਸਧਾਵੇ। ਔਰ ਇਸੇ ਕਰਕੇ ਕੁੱਲ ਘਾਤੀ ਹੈ, ਸ਼ੁਭ ਗੁਣਾਂ ਰੂਪੀ ਕੁੱਲ ਨੂੰ ਨਾਸ ਕਰਦਾ ਹੈ, ਈਰਖਾ ਤੇ ਬਖੀਲਾ ਰੂਪੀ ਇਹਦੇ ਅੰਦਰ ਸ਼ਿਲਤਰਾਂ ਹਨ। ਇਹਨਾਂ ਵਜ੍ਹਾ ਕਰਕੇ ਇਹੋ ਜਿਹੇ ਮਨੁੱਖ ਜਿਨ੍ਹਾਂ ਅੰਦਰ ਇਹ ਪੰਜ ਔਗਣ ਨੇ ਉਹ ਭਾਵੇਂ ਕਿਸੇ ਵੀ ਮਹਾਂਪੁਰਸ਼ ਕੋਲ ਜਾਣ, ਉਹਨਾਂ ਕੋਲ ਕੇਵਲ ਤੇ ਕੇਵਲ ਨਿੰਦਿਆ ਚੁਗਲੀ ਹੈ, ਔਗਣ ਹਨ, ਨੇਕੀ ਨੂੰ ਗ੍ਰਹਿਣ ਨਹੀਂ ਕਰਦੇ।
ਕਬੀਰ ਦੀਨ ਗਵਾਇਆ ਦੁਨੀ ਸਿਓ।
ਬਾਬਾ ਕਬੀਰ ਜੀ ਕਹਿੰਦੇ ਭਾਈ ਦੀਨ ਦਾ ਸੀ ਧਰਮ, ਆਪਾਂ ਦੁਨੀਆਂ ਦੇ ਮਗਰ ਲੱਗ ਕਰਕੇ ਤੇ ਆਪਣੇ ਧਰਮ ਦੇ ਨਾਲੋਂ ਟੁੱਟ ਗਏ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀਆਂ ਦੀ ਖੁਸ਼ੀਆਂ ਵਾਸਤੇ ਗੁਰਮੁਖੋ ਧਰਮ ਨੂੰ ਆਪਾਂ ਤਿਆਗ ਬੈਠੇ।
ਦੁਨੀ ਨਾ ਚਾਲੀ ਸਾਥ।
ਆਪਾਂ ਕਹਿੰਦੇ ਕੀ ਕਰੀਏ ਜੀ, ਦੁਨੀਆਦਾਰੀ ਕਰਨੀ ਪੈਂਦੀ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਜਿਸ ਦੁਨੀਆਂ ਦੇ ਮਗਰ ਲੱਗ ਕੇ ਗੁਰਮੁਖਾਂ ਤੋਂ ਧਰਮ ਨੂੰ ਗਵਾ ਲਿਆ, ਇਹ ਦੁਨੀਆਂ ਨੇ ਤੇਰਾ ਸਾਥ ਨਹੀਂ ਦੇਣਾ। ਮੇਰੇ ਉਸਤਾਦ ਸੱਚਖੰਡ ਵਾਸੀ ਸੰਤ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕਹਿੰਦੇ ਹੁੰਦੇ ਸਨ, ਸਿੰਘੋ ਕੋਈ ਬੰਦਾ ਰੱਬ ਨਹੀਂ, ਹਰ ਬੰਦੇ ਵਿੱਚ ਵੱਧ ਤੋਂ ਵੱਧ ਤਿੰਨ ਜਾਂ ਚਾਰ ਗੁਣ ਹੁੰਦੇ ਨੇ ਚੰਗੇ। ਆਮ ਇਹ ਹੁੰਦਾ ਹੈ ਕਿ ਆਪਾਂ ਕਿਸੇ ਦੋਸਤ ਦੇ ਮਗਰ ਲੱਗ ਕੇ, ਕਿਸੇ ਰਿਸ਼ਤੇਦਾਰ ਦੇ ਮਗਰ ਲੱਗ ਕੇ ਤੇ ਆਪਾਂ ਇੱਕ ਗੁਣ ਤਿਆਗ ਦੇਣੇ ਆ। ਅਗਲਾ ਕਹਿੰਦਾ ਕੋਈ ਗੱਲ ਨਹੀਂ ਭਾਈ ਸਾਹਿਬ ਫੇਰ ਸਹੀ। ਉਹ ਮਹਾਂਪੁਰਸ਼ ਕਹਿੰਦੇ ਵੀ ਜੇ ਆਪਾਂ ਕਿਸੇ ਬੰਦੇ ਦੇ ਮਗਰ ਲੱਗ ਕੇ ਆਪਣੇ ਗੁਣਾਂ ਨੂੰ ਤਿਆਗਣ ਲੱਗੇ ਨਾ, ਤੇ ਆਪਾਂ ਨੂੰ ਤਿੰਨ ਚਾਰ ਬੰਦੇ ਖਾਲੀ ਕਰ ਦੇਣਗੇ। ਇੱਕ ਗੁਣ ਆਪਾਂ ਕਿਸੇ ਦੇ ਮਗਰ ਲੱਗ ਕੇ ਛੱਡ ਦਿੱਤਾ, ਦੂਸਰਾ ਦੂਜੇ ਦੇ ਮਗਰ ਲੱਗ ਕੇ ਛੱਡ ਦਿੱਤਾ, ਤੇ ਤੀਜਾ ਤੀਜੇ ਦੇ ਮਗਰ ਲੱਗ ਕੇ ਛੱਡਤਾ, ਤੇ ਮੁੜ ਕੇ ਬਿਲਕੁਲ ਆਪਾਂ ਖਾਲੀ ਹੋ ਜਾਵਾਂਗੇ। ਉਹਦੇ ਨਾਲੋਂ ਚੰਗਾ ਇਹ ਹੈ ਵੀ ਜਿਹੜੇ ਮਨੁੱਖ ਤੁਹਾਡੇ ਸਿਧਾਂਤ ਤੋਂ ਤੁਹਾਨੂੰ ਤੋੜਦੇ ਨੇ ਉਹ ਬੰਦੇ ਛੱਡ ਦਿਓ, ਬੰਦੇ ਹੋਰ ਮਿਲ ਜਾਣਗੇ। ਪਰ ਕਿਸੇ ਵਿਅਕਤੀ ਦੇ ਮਗਰ ਲੱਗ ਕੇ ਆਪਣਾ ਚੰਗਾ ਪੱਖ ਨਾ ਛੱਡੋ। ਸੋ ਉਹ ਸਿਧਾਂਤ ਇੱਥੇ ਬਾਬਾ ਕਬੀਰ ਜੀ ਨੇ ਦਿੱਤਾ ਹੈ ਵੀ ਮਨੁੱਖ ਨੇ ਦੁਨੀਆਂ ਨੂੰ ਖੁਸ਼ ਕਰਨ ਵਾਸਤੇ ਆਪਣੇ ਧਰਮ ਨੂੰ ਤਿਆਗ ਦਿੱਤਾ, ਪਰ ਜਿਹੜੀ ਦੁਨੀਆ ਹੈ ਇਹ ਅੰਤ ਨੂੰ ਬੰਦੇ ਦਾ ਸਾਥ ਨਹੀਂ ਦਿੰਦੀ। ਰਾਜ ਕਪਟੰ, ਰੂਪ ਕਪਟੰ, ਤਾਨ ਕਪਟੰ, ਹੋਰ ਗਰਭ ਤੇ ਸਚੰਤ ਵੇਖਿਆ ਸ਼ਲੰਗ ਛਿਦਰੰਗ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਤੇ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ, ਜਿਹੜਾ ਤੁਮਾ ਹੈ ਨਾ, ਹੁਣ ਤਾਂ ਗੁਰਮੁਖੋ ਤਕਰੀਬਨ ਖਤਮ ਹੋ ਗਿਆ, ਬਹੁਤ ਘੱਟ ਹੈ। ਅੱਗੇ ਬਰਾਨੀਆਂ ਪੈਲੀਆਂ ਵਿੱਚ ਬਹੁਤ ਹੁੰਦਾ ਸੀ, ਵੇਖਣ ਬੜਾ ਸੋਹਣਾ ਲੱਗਦਾ, ਪਰ ਉਹ ਕਿਤੇ ਰੰਚਕ ਮਾਤਰ ਵੀ ਮੂੰਹ ਵਿੱਚ ਪੈ ਜਾਂਦੇ, ਬਹੁਤ ਕੌੜਾ। ਕਹਿੰਦੇ ਇਸ ਪ੍ਰਕਾਰ ਜਿਹੜਾ ਸੰਸਾਰ ਹੈ ਨਾ, ਇਹ ਤੁੰਮੇ ਵਰਗਾ ਹੈ। ਉਹਨਾਂ ਤੁੰਮਿਆਂ ਨੂੰ ਗੁਰਮੁਖ ਮੁੱਲ ਕੋਈ ਨਹੀਂ ਸੀ ਲੈਂਦਾ, ਨਾ ਕੋਈ ਵੇਚਦਾ ਸੀ, ਨਾ ਕੋਈ ਲੈਂਦਾ ਸੀ, ਕਿ ਉਹ ਕਿਸੇ ਕੰਮ ਨਹੀਂ। ਉਹ ਆਮ ਕਰਕੇ ਲੋਕ ਪਸ਼ੂਆਂ ਨੂੰ ਹਾਜ਼ਮੇ ਨਹੀਂ ਪਾਉਂਦੇ ਸਨ, ਉਹਦਾ ਚਾਰ ਵਗੈਰਾ ਪਾ ਕਰਕੇ, ਪਰ ਉਹਦੀ ਕੀਮਤ ਕੋਈ ਨਹੀਂ। ਕਹਿੰਦੇ ਇਸੇ ਪ੍ਰਕਾਰ ਅੱਡ ਨਾ ਲਹਿੰਦੜੋਂ ਮੁੱਲ, ਨਾਨਕ ਸਾਥ ਨਾ ਜੁਲੇ ਪਾਇਆ। ਤੇ ਜਿਵੇਂ ਉਹ ਤੁੰਮਾ ਵੇਖਣ ਬੜਾ ਚੰਗਾ ਲੱਗਦਾ ਹੈ, ਉਹਦੀ ਕੋਈ ਕੀਮਤ ਨਹੀਂ ਤੇ ਕੌੜਾ ਹੈ, ਇਸੇ ਪ੍ਰਕਾਰ ਜਿਹੜੀ ਦੁਨੀਆ ਇਹ ਗੁਰਮੁਖੋ ਤੁੰਮੇ ਵਰਗੀ ਹੈ, ਮਾਇਆ ਮਾਇਆ ਕਰ ਰਿਹਾ, ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ, ਕੌਡੀ ਕੌਡੀ ਜੋੜ ਕੇ ਜੋਰੇ ਲਾ ਕਰੋਰ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਕੌਡੀ ਕੌਡੀ ਕਰਕੇ ਦੇ ਇਕੱਠੇ ਕੀਤੇ ਸੀ ਅੱਗੇ ਪੁਰਾਣੇ ਲੋਕੀ, ਪੈਸਿਆਂ ਨੂੰ ਆਪਣੇ ਗੁਰਮੁਖ ਲੱਤ ਨਾਲ ਬੰਨ ਦਿੰਦੇ ਸਨ। ਮੇਰੇ ਆਪਣੇ ਪਰਿਵਾਰ ਚ ਘਟਨਾ ਵਾਪਰੀ, ਮੇਰੇ ਪਿਤਾ ਦੀ ਭੂਆ ਜੀ ਸਨ, ਉਹਨਾਂ ਦੀ ਸੰਤਾਨ ਨਹੀਂ ਸੀ, ਉਹਨਾਂ ਕੋਲ ਸੋਨਾ ਕਾਫੀ ਸੀ, ਪੱਟੀ ਦੇ ਲਾਗੇ ਇੱਕ ਪਿੰਡ ਬਰਨਾਲਾ ਹੈ। ਉਹਨਾਂ ਦੇ ਮਨ ਵਿੱਚ ਇਹ ਵੀ ਸਾਡੇ ਕੋਲ ਸੋਨਾ ਲੈ ਨਾ ਜਾਏ ਤੇ ਕਿਸੇ ਨੂੰ ਭੇਦ ਲੱਗਾ ਵੀ ਉਹਨਾਂ ਕੋਲ ਸੋਨਾ ਬੜਾ ਹੈ। ਕੋਈ ਗੁਰਮੁਖ ਆਇਆ, ਉਹਨਾਂ ਦੋਵਾਂ ਜੀਆਂ ਨੂੰ ਕਤਲ ਕਰਕੇ ਚਲਾ ਗਿਆ ਸੋਨੇ ਦੀ ਵਜ੍ਹਾ ਕਰਕੇ, ਔਰ ਉਹ ਸੋਨਾ ਉਹਨਾਂ ਦੀ ਮੌਤ ਦਾ ਕਾਰਨ ਬਣਿਆ। ਇਸੇ ਪ੍ਰਕਾਰ ਆਪਾਂ ਦੁਨੀਆਦਾਰੀ ਚ ਵੇਖਦੇ ਹਾਂ, ਜਦੋਂ ਕਿਸੇ ਮਾਤਾ ਦੀ ਮੌਤ ਹੁੰਦੀ ਹੈ ਨਾ, ਤੇ ਜਿਵੇਂ ਰਿਵਾਜ ਆਪਣੇ ਪਿੰਡਾਂ ਚ ਉਹਨਾਂ ਦੇ ਕੰਨਾਂ ਚ ਗਹਿਣਾ ਵਗੈਰਾ ਹੁੰਦਾ ਹੈ, ਤੇ ਧੀਆਂ ਦੀ ਨਿਗਾਹ ਇਹ ਹੁੰਦੀ ਕਿ ਜਿਹੜੀ ਪੱਲੇ ਕੰਨ ਦੀ ਡੰਡੀ ਝੁਬਕੀ ਉਹ ਮੈਨੂੰ ਮਿਲੇ, ਮਾਂ ਦੇ ਨਾਲੋਂ ਉਹਨੂੰ ਡੰਡੀ ਝੁਬਕੀ ਨਾਲ ਜ਼ਿਆਦਾ ਪ੍ਰੇਮ ਹੈ, ਮਾਂ ਨਾਲ ਘੱਟ। ਕਹਿੰਦੇ ਇਸ ਪ੍ਰਕਾਰ ਉਹ ਮਾਇਆ, ਉਹ ਪਦਾਰਥ, ਉਹ ਦੁਨੀਆ ਜਿਹਦੇ ਵਾਸਤੇ ਅਸੀਂ ਬੜੇ ਪਾਪੜ ਵੇਲੇ ਉਹ ਦੁਨੀਆ ਨਾਲ ਲੰਘ ਗਈ, ਉਹ ਪਦਾਰਥ ਨਾਲ ਲੰਘ ਆਇਆ, ਜਿਹੜੀ ਦੁਨੀਆ ਨੂੰ ਖੁਸ਼ ਕਰਨ ਵਾਸਤੇ ਦੁਨੀਆ ਦੀ ਪਦਾਰਥਾਂ ਦੀ ਪ੍ਰਾਪਤੀ ਲਈ ਬੰਦਾ ਧਰਮ ਨੂੰ ਤਿਆਗ ਦਿੰਦਾ, ਪਰ ਉਹ ਦੁਨਿਆਵੀ ਪਦਾਰਥ, ਉਹ ਮਾਇਆ ਪ੍ਰੋਗ ਤੱਕ ਨਾਲ ਨਹੀਂ ਜਾਂਦੀ, ਸਾਥ ਨਹੀਂ ਦਿੰਦੀ।
ਪਾਏ ਕੁਹਾੜਾ ਮਾਰਿਆ,
ਪਾਏ ਦਾ ਅਰਥ ਹੁੰਦਾ ਪੈਰ, ਇਸ ਮੂਰਖ ਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ।
ਗਾਫਲ ਆਪਣੇ ਹੱਥ,
ਕੁਹਾੜਾ ਕਿਹੜਾ ਗੁਰਮੁਖ ਪਿਆਰੋ, ਲੋਭ ਰੂਪੀ, ਉਹ ਲੋਭ ਰੂਪੀ ਕੁਹਾੜਾ ਇਸ ਮੂਰਖ ਪੁਰਸ਼ ਨੇ ਆਪਣੇ ਆਪ ਤੇ ਚਲਾ ਦਿੱਤਾ। ਇਸ ਪਰਮਾਤੀ ਪੁਰਸ਼ ਨੇ ਆਪਣੇ ਮਨ ਰੂਪੀ ਹੱਥ ਨਾਲ ਆਪਣੀ ਜ਼ਿੰਦਗੀ ਰੂਪੀ ਪੈਰਾਂ ਦੇ ਉੱਪਰ ਗਾਫਲਤਾ ਰੂਪੀ ਕੁਹਾੜਾ ਮਾਰਨਾ ਕੀਤਾ।
ਕਬੀਰ ਜਹਿ ਜਹਿ ਹੋ ਫਿਰਿਓ,
ਸੋ ਇਹਦੇ ਬਾਰੇ ਮਹਾਂਪੁਰਸ਼ ਦੀ ਭੂਮਿਕਾ ਦੱਸਦੇ ਹੁੰਦੇ ਸਨ ਵੀ ਬਾਬਾ ਕਬੀਰ ਜੀ ਇੱਕ ਬ੍ਰਹਮ ਠਾਂ, ਉੱਥੇ ਥਾਂ ਹੈ ਕਾਸ਼ੀ ਚ, ਉੱਥੇ ਮੇਲੇ ਗਏ ਤੇ ਇਹਨਾਂ ਦੇ ਨਾਲ ਇਹਨਾਂ ਦੇ ਗੁਰੂ ਸਨ ਬਾਬਾ ਰਾਮਾਨੰਦ ਜੀ, ਸਾਰਾ ਦਿਨ ਮੇਲਾ ਵੇਖਿਆ ਤੇ ਸੁਭਾਵਿਕ ਸ਼ਾਮ ਨੂੰ ਬਾਬਾ ਰਾਮਾਨੰਦ ਜੀ ਕਹਿਣ ਲੱਗੇ ਵੀ ਗੁਰਮੁਖੋ ਤੁਸੀਂ ਮੇਲਾ ਵੇਖਿਆ ਤੇ ਕੀ ਵੇਖਿਆ। ਉਹ ਆਪੋ ਆਪਣੀ ਸਮਝ, ਕੋਈ ਕਹਿੰਦੇ ਆਸ ਪਾਸੇ ਭੰਗੂੜੇ ਬੜੇ ਨੇ, ਕੋਈ ਕਹਿੰਦਾ ਜੀ ਇਸ ਪਾਸੇ ਨੱਟ ਆਏ ਨੇ, ਕੋਈ ਕਹਿੰਦਾ ਜੀ ਇਸ ਪਾਸੇ ਖਾਣ ਵਾਲੇ ਪਦਾਰਥ ਬੜੇ ਵਧੀਆ ਨੇ। ਤੇ ਬਾਬਾ ਰਾਮਾਨੰਦ ਕਹਿਣ ਲੱਗੇ ਵੀ ਕਬੀਰ ਤੇਰਾ ਕੀ ਵਿਚਾਰ, ਤੂੰ ਕੀ ਵੇਖਿਆ? ਤਾਂ ਉਸ ਮੌਕੇ ਇਹ ਬਾਬਾ ਕਬੀਰ ਜੀ ਨੇ ਇਹ ਪਾਵਨ ਸ਼ਲੋਕ ਉਚਾਰਨਾ ਕੀਤਾ।
ਕਬੀਰ ਜਹਿ ਜਹਿ ਹਉ ਫਿਰਿਓ।
ਬਾਬਾ ਕਬੀਰ ਜੀ ਕਹਿੰਦੇ ਵੀ ਜਿੱਥੇ ਜਿੱਥੇ ਮੈਂ ਫਿਰਿਆ ਹਾਂ,
ਕੌਤਕ ਠਾਉ ਠਾਏ,
ਕਹਿੰਦੇ ਵੱਖ ਵੱਖ ਤਰ੍ਹਾਂ ਦੇ ਕੌਤਕ ਹੋ ਰਹੇ, ਠੱਗਣ ਵਾਸਤੇ ਠੱਗੀਆਂ ਮਾਰਦੇ ਹਨ।
ਇੱਕ ਰਾਮ ਸੁਨੇਹੀ ਬਾਹਰਾ,
ਸੋ ਗੁਰਦੇਵ ਨਾਰਾਜ਼ ਨਾ ਹੋਣਾ, ਮੈਨੂੰ ਤਾਂ ਇਉਂ ਜਾਪਿਆ ਵੀ ਉਹ ਮਨੁੱਖ ਜਿਨ੍ਹਾਂ ਨੂੰ ਰਾਮ ਨਾਲ ਪ੍ਰੇਮ ਨਹੀਂ,
ਉਜਰ ਮੇਰਾ ਭਾਏ,
ਮੈਨੂੰ ਤਾਂ ਇਉਂ ਜਾਪਦਾ ਵੀ ਇਹ ਮੇਲਾ ਨੀ, ਇਹ ਇੱਕ ਉਜਾੜ ਹੈ। ਇਸੇ ਪ੍ਰਕਾਰ ਇਹਦਾ ਅੰਤਰੀ ਅਰਥ ਹੈ।
ਕਬੀਰ ਜਹਿ ਜਹਿ ਹਉ ਫਿਰਿਓ।
ਬਾਬਾ ਕਬੀਰ ਜੀ ਕਹਿੰਦੇ ਜਿੱਥੇ ਜਿੱਥੇ ਮੈਂ ਗਿਆ, ਕਿਉਂਕਿ ਸੰਸਾਰ ਵੀ ਮੇਲੇ ਦੀ ਤਰ੍ਹਾਂ ਹੈ, ਕਿਉਂਕਿ ਜਿਹੜਾ ਗੁਰਬਾਣੀ ਦਾ ਸੰਬੰਧ ਇਹ ਹੈ ਅਧਿਆਤਮਵਾਦ ਨਾਲ। ਕਹਿੰਦੇ ਸੰਸਾਰ ਇੱਕ ਮੇਲੇ ਦੇ ਬਨਿੱਧ ਹੈ, ਤੇ ਜਿੱਥੇ ਜਿੱਥੇ ਅਸੀਂ ਗਏ ਹਾਂ,
ਕੌਤਕ ਠਾਉ ਠਾਏ,
ਵੱਖ ਵੱਖ ਤਰ੍ਹਾਂ ਦੇ ਗੁਰਮੁਖ ਕੌਤਕ ਹੋ ਰਹੇ ਨੇ, ਵੱਖ ਵੱਖ ਤਰ੍ਹਾਂ ਦੇ ਲੋਕੀ ਤਮਾਸ਼ੇ ਕਰ ਰਹੇ ਨੇ, ਵੱਖ ਵੱਖ ਲੋਕਾਂ ਤਰ੍ਹਾਂ ਕੰਮ ਕਰ ਰਹੇ ਹਨ।
ਇੱਕ ਰਾਮ ਸੁਨੇਹੀ ਬਾਹਰਾ,
ਮੈਨੂੰ ਇੱਕ ਪ੍ਰਤੀਤ ਹੋਇਆ ਕਿ ਇੱਕ ਰਾਮ ਦੇ ਪਿਆਰ ਤੋਂ ਬਿਨਾਂ ਜਿਨ੍ਹਾਂ ਲੋਕਾਂ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਨਹੀਂ, ਜਿਨ੍ਹਾਂ ਥਾਵਾਂ ਤੇ ਲੋਕੀ ਪਰਮਾਤਮਾ ਨਾਲ ਜੁੜੇ ਨੇ, ਮੈਨੂੰ ਇਉਂ ਪ੍ਰਤੀਤ ਹੁੰਦਾ ਹੈ।
ਉਜਰ ਮੇਰਾ ਭਾਏ,
ਮੈਨੂੰ ਪੁੱਛਣ ਮੇਰੀ ਆਤ ਮੁਤਾਬਕ ਜੋ ਮੈਂ ਪ੍ਰਤੀਤ ਕੀਤਾ, ਜੋ ਮੈਂ ਸਮਝਿਆ, ਜੋ ਮੇਰੇ ਭਾਅ ਦਾ ਉਹ ਇਹ ਹੈ, ਤੇ ਇਹ ਉਹ ਥਾਂ ਅਜਾੜ ਹੈ, ਉਹ ਕਿਸੇ ਕੰਮ ਨੀ, ਮੈਨੂੰ ਇਹ ਮੇਲਾ ਨੀ ਪ੍ਰਤੀਤ ਹੋਇਆ।
ਕਬੀਰ ਸੰਤਨ ਕੀ ਝੂੰਗੀਆਂ ਭਲੀ,
ਬਾਬਾ ਕਬੀਰ ਜੀ ਕਹਿੰਦੇ ਗੁਰਮੁਖ ਇਹਨਾਂ ਮੇਲਿਆਂ ਦੇ ਨਾਲੋਂ ਮਹਾਂਪੁਰਸ਼ਾਂ ਦੀ ਝੁੱਗੀ ਵੀ ਚੰਗੀ। ਕਿਸ ਤਰ੍ਹਾਂ?
ਭੱਠ ਕਸੁੱਤੀ ਗਾਓ,
ਤੇ ਜਿਹੜੀ ਖੋਟੇ ਕਰਮਾਂ ਵਾਲੀ ਇੱਕ ਔਰਤ ਹੈ, ਉਹਦਾ ਭਾਵੇਂ ਕੰਮ ਕਰਕੇਡਾ ਵੀ ਚੰਗਾ ਹੋਵੇ, ਉਹ ਭੱਠ ਦੇ ਬਨਿੱਧ ਹੈ, ਕਿਸੇ ਕੰਮ ਨਹੀਂ। ਭਲੇ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਕਹਿੰਦੇ ਉਹ ਛੱਪੜ ਚੰਗਾ ਜਿਸ ਥਾਂ ਛੱਪੜ ਵਿੱਚ ਪਰਮਾਤਮਾ ਦਾ ਨਾਮ ਚੇਤੇ ਕੀਤਾ ਜਾਏ, ਤੇ ਵੱਡੇ ਵੱਡੇ ਧੌਲਰ ਮਾੜੀਆਂ ਤੇ ਮਹਿਲ ਉਹ ਕਿਸੇ ਕੰਮ ਨਹੀਂ ਜਿੱਥੇ ਪਰਮਾਤਮਾ ਦਾ ਨਾਮ ਲਿਆ ਨਹੀਂ ਜਾਂਦਾ। ਬਸਤਾ ਤੁੰਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੂ ਉਦਿਆਨ ਪਰਮੇਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਕਹਿੰਦੇ ਗੁਰਮੁਖੋ ਜਿਹੜੇ ਖੋਟੇ ਕਰਮਾਂ ਵਾਲੀ ਔਰਤ ਹੈ, ਉਹਦਾ ਮਕਾਨ ਉਹਦਾ ਘਰ ਕਿਸੇ ਕੰਮ ਨਹੀਂ, ਤੇ ਜਿਹੜੀ ਝੁੱਗੀ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਪਰਮਾਤਮਾ ਦਾ ਨਾਮ ਲੈਂਦੇ ਨੇ, ਉਹ ਝੁੱਗੀ ਵੀ ਚੰਗੀ।
ਆਗ ਲਗਾਓ ਤਹਿ ਧੌਲ ਹਰ,
ਮੈਂ ਤਾਂ ਕਹਾਂਗਾ ਵੀ ਉਹਨਾਂ ਧੌਲਰਾਂ ਨੂੰ ਉਹਨਾਂ ਮਹਿਲਾਂ ਨੂੰ ਅੱਗ ਲੱਗ ਜਾਵੇ।
ਜਿਹ ਨਾਹੀ ਹਰ ਕੋ ਨਾਓ,
ਜਿਹੜੇ ਮਹਿਲਾਂ ਦੀ ਗੱਲ ਕਰਦੇ ਕਹਿੰਦੇ ਅਸੀਂ ਮਹਿਲਾਂ ਦੇ ਉਲਟ ਨਹੀਂ, ਜਿਹੜੇ ਸੋਹਣੇ ਮਕਾਨਾਂ ਚ ਪਰਮਾਤਮਾ ਦਾ ਨਾਮ ਨਹੀਂ ਲਿਆ ਜਾਂਦਾ, ਉਹ ਮਹਿਲ ਵੀ ਕਿਸੇ ਕੰਮ ਨਹੀਂ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਿਆਸਤਲ ਸੋਇਨ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇ ਨਗਰ ਉਜਾੜੀ ਜੀਓ।
ਕਬੀਰ ਸੰਤਨ ਕੀ ਝੁੰਗੀਆਂ ਭਲੀ,
ਜਿਹੜੇ ਭਾਈ ਸਤ ਪਰਮਾਤਮਾ ਨਾਲ ਜੁੜੇ ਹੋਏ ਨੇ, ਉਹਨਾਂ ਦੇ ਭਾਵੇਂ ਪਾਟੇ ਹੋਏ ਕੱਪੜੇ ਨੇ, ਉਹਨਾਂ ਦਾ ਸਰੀਰ ਭਾਵੇਂ ਕ੍ਰਿਸ ਹੈ, ਪਰ ਉਹ ਫੇਰ ਵੀ ਚੰਗਾ।
ਪਾਠਕ ਸੱਤੀ ਗਾਓ,
ਇਸੇ ਪ੍ਰਕਾਰ ਖੋਟੇ ਪੁਰਸ਼ ਦਾ ਸਰੀਰ ਭਾਵੇਂ ਬੜਾ ਚੰਗਾ ਹੈ, ਮੋਟਾ ਤਾਜ਼ਾ ਹੈ, ਪਰ ਉਹ ਵਿਸ਼ਿਆਂ ਨੂੰ ਵੀ ਭੱਠੀ ਕਰਕੇ ਅੰਦਰੋਂ ਸੜਦਾ ਹੈ।
ਆਗ ਲਗਾਓ ਤਹਿ ਧੌਲ ਹਰ,
ਹਾਂਜੀ,
ਜਿਹ ਨਾਹੀ ਹਰ ਕੋ ਨਾਓ,
ਜਿਨ੍ਹਾਂ ਦੇ ਸਰੀਰ ਰੂਪੀ ਮੰਦਰ ਵਿੱਚ ਪਰਮਾਤਮਾ ਦਾ ਨਾਮ ਨਹੀਂ। ਬਾਬਾ ਕਬੀਰ ਜੀ ਕਹਿੰਦੇ ਮੈਂ ਤਾਂ ਕਹਾਂਗਾ ਸਰੀਰ ਨੂੰ ਅੱਗ ਲੱਗ ਜਾਏ, ਉਹ ਸਰੀਰ ਕਿਸੇ ਕੰਮ ਨਹੀਂ। ਹਾਂਜੀ,
ਕਬੀਰ ਸੰਤ ਮੋਇਆ ਕਿਆ ਰੋਈਆ,
ਇਹਦੀ ਗੁਰਮੁਖ ਪਿਆਰਿਓ ਦੋ ਤਰ੍ਹਾਂ ਦੀ ਭੂਮਿਕਾ ਮਹਾਂਪੁਰਸ਼ ਦੱਸਦੇ ਸਨ। ਇੱਕ ਤਾਂ ਕੋਈ ਮਹਾਤਮਾ ਚੜ੍ਹਾਈ ਕਰ ਗਿਆ ਤੇ ਉਹਨਾਂ ਦੇ ਮਿਲਾਪੀ ਬਰਾਕ ਕਰ ਰਹੇ ਸਨ, ਉਸ ਮੌਕੇ ਬਾਬਾ ਕਬੀਰ ਨੇ ਸ਼ਲੋਕ ਉਚਾਰਨਾ ਕੀਤਾ। ਦੂਸਰੀ ਉਹ ਦਲੀਲ ਦਿੰਦੇ ਨੇ ਕਿ ਜਿਸ ਮੌਕੇ ਬਾਬਾ ਕਬੀਰ ਦੇ ਗੁਰੂ ਬਾਬਾ ਰਾਮਾਨੰਦ ਜੀ ਸਰੀਰ ਛੱਡ ਗਏ, ਤਾਂ ਉਸ ਮੌਕੇ ਉਹਨਾਂ ਨੂੰ ਵਿਰਾਗ ਕਰਦਿਆਂ ਵੇਖ ਕੇ ਬਾਬਾ ਕਬੀਰ ਜੀ ਨੇ ਇਸ ਸ਼ਲੋਕ ਉਚਾਰਨਾ ਕੀਤਾ। ਕੀ ਕਹਿੰਦੇ ਹਨ?
ਕਬੀਰ ਸੰਤ ਮੋਏ ਕਿਆ ਰੋਈਐ।
ਬਾਬਾ ਕਬੀਰ ਜੀ ਕਹਿੰਦੇ ਭਾਈ ਮਹਾਂਪੁਰਸ਼ਾਂ ਨੇ ਸਰੀਰ ਛੱਡਿਆ ਹੈ, ਇਹਨਾਂ ਨੂੰ ਰੋਣ ਦੀ ਲੋੜ ਨਹੀਂ।
ਜੋ ਆਪਣੇ ਗ੍ਰਹਿ ਜਾਏ,
ਕਿਉਂਕਿ ਉਹ ਮਹਾਂਪੁਰਸ਼ ਆਪਣੇ ਸਰੂਪ ਰੂਪੀ ਘਰ ਵਿੱਚ ਚਲੇ ਗਏ। ਇੱਥੇ ਤਾਂ ਐਵੇਂ ਬਖਾਲਾ ਸੀ ਉਹਨਾਂ ਦਾ, ਜਿਹੜਾ ਉਹਨਾਂ ਦਾ ਅਸਲੀ ਘਰ ਸੀ ਸਰੂਪ ਸੱਦਾਨੰਦ ਬੇਗਮਪੁਰਾ, ਉਹ ਆਪਣੇ ਘਰ ਵਿੱਚ ਚਲੇ ਗਏ, ਉਹਨਾਂ ਨੂੰ ਰੋਣ ਦੀ ਲੋੜ ਨਹੀਂ।
ਰੋਵੋ ਸਾਖਤ ਵਾਪਰੇ,
ਕਹਿੰਦੇ ਵਾਪਰੇ ਦਾ ਅਰਥ ਹੁੰਦਾ ਵਿਚਾਰੇ, ਸਾਖਤ ਅਰਥ ਹੁੰਦਾ ਦੁਸ਼ਟ ਪੁਰਸ਼, ਉਹਨਾਂ ਦੁਸ਼ਟ ਪੁਰਸ਼ਾਂ ਨੂੰ ਰੋਣਾ ਕਰੋ।
ਜੋ ਹਟ ਹੈ ਹਟ ਵਿਕਾਏ,
ਜਿਹੜੇ ਕਹਿੰਦੇ ਥਾਂ ਥਾਂ ਧੱਕੇ ਖਾਂਦੇ ਸਨ। ਇਹਦੇ ਮੁਤਲਕ ਭਾਈ ਸਾਹਿਬ ਭਾਈ ਸੰਦੋਖ ਸਿੰਘ ਜੀ ਨੇ, ਜੋ ਸਾਡੇ ਇਤਿਹਾਸ ਦਾ ਇੱਕ ਮਹਾਨ ਗ੍ਰੰਥ ਹੈ, ਉਹਦੇ 'ਚ ਲਿਖਣਾ ਕੀਤਾ ਹੈ, ਆਪਣੇ ਸਦਨ ਵਿਕੁੰਠ ਸੁਧਾਰੇ, ਸੋਚਣ ਸੋਗ ਨਾ ਸੋ ਸੁਖ ਭਾਰੇ, ਮਨਮਤ ਉਰਜੇ ਭਗਤ ਬਹੀਨੇ, ਕਬਹੂ ਨਾ ਪ੍ਰਭ ਕੋ ਸਿਮਰਨ ਕੀਨੇ, ਸੋ ਸੋਚਣ ਕੇ ਯੋਗ ਮਹਾਨਾ, ਧਰਮ ਤਿਆਗ ਜਿਨ ਕੀ ਅੱਗ ਠਾਨਾ। ਕਹਿੰਦੇ ਉਹ ਮਨੁੱਖ ਜਿਹੜੇ ਧਰਮ ਦੇ ਨਾਲੋਂ ਟੁੱਟ ਕੇ ਪਾਪ ਕਰਦੇ ਨੇ, ਉਹਨਾਂ ਦੇ ਬਾਰੇ ਤਾਂ ਰੋਣਾ ਕਰੋ, ਪਰ ਗੁਰਮੁਖਾਂ ਬਾਰੇ ਰੋਣ ਦੀ ਲੋੜ ਕੀ ਹੈ? ਕਿਹਨਾਂ ਬਾਰੇ? ਨੈ ਸਤਿਗੁਰ ਕੀ ਸੇਵ ਕਮਾਈ, ਸਤਿਗੁਰ ਗਿਰਾ ਨਾ ਰਵੇ ਵਸਾਈ, ਨਾ ਕਦੇ ਗੁਰੂ ਦੀ ਸੇਵਾ ਕੀਤੀ, ਨਾ ਗੁਰੂ ਕੀ ਗੁਰੂ ਕੀ ਬਾਣੀ ਨੂੰ ਆਪਣੇ ਮਨ ਵਿੱਚ ਟਿਕਾਉਣ ਦਾ ਯਤਨ ਕੀਤਾ, ਨਿਸ਼ਚਨ ਪਚੀ ਕਟੰਬ ਮਝਾਰੇ, ਕੂੜ ਬੋਲ ਸੰਚੇ ਤਨ ਭਾਰੇ। ਆਪਣੇ ਪਰਿਵਾਰ ਵਿੱਚ ਖਜਤ ਰਹਿ ਕਰਕੇ, ਝੂਠ ਬੋਲ ਬੋਲ ਕੇ, ਮਨ ਦੇ ਕਰਮ ਕਰਕੇ ਮਾਇਆ ਨੂੰ ਇਕੱਠਿਆ ਕੀਤਾ। ਸੰਚਤ ਸੰਚਤ ਥੈਲੀ ਕੀਨੀ, ਤਪ ਤੀਰਥ ਜਿਨ ਕੀ ਨਾ ਹੋ, ਸੋਚਣ ਯੋਗ ਜਾਣੀਏ ਸੋ। ਜਿਨ੍ਹਾਂ ਨੇ ਕਦੇ ਆਪਣੇ ਸਰੀਰ ਨਾਲ ਪਰਮੇਸ਼ਰ ਦਾ ਨਾਮ ਲੈ ਕੇ ਲੈਣ ਨੂੰ ਕੀ ਤਪ ਨਹੀਂ ਕੀਤਾ, ਜਿਨ੍ਹਾਂ ਨੇ ਕਦੇ ਗੁਰਮੁਖਾਂ ਦੀ ਸੰਗਤ ਨਹੀਂ ਕੀਤੀ, ਉਹਨਾਂ ਦੇ ਬਾਰੇ ਸੋਚਣਾ ਕਰੋ। ਸੁਪਨੇ ਕਵ ਸਤ ਸੰਗ ਨਾ ਸੇਵਾ, ਗੁਰ ਬਿਹੀਨ ਆਪਣੇ ਅਮੇਵਾ। ਗੁਣਾਂ ਤੋਂ ਖਾਲੀ ਹੋਣ ਕਰਕੇ ਉਹਨਾਂ ਨੂੰ ਫਰੇਵਾ ਹੋਇਆ ਤੇ ਨਾ ਕਦੇ ਸਤਸੰਗ ਕੀਤਾ। ਰਿਦੇ ਦਇਆ ਨੇ ਦੀਨੋ ਦਾਨਾ, ਸੋ ਸੋਚਣ ਕੇ ਯੋਗ ਮਹਾਨਾ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਚ ਕਦੇ ਦਇਆ ਨਹੀਂ ਆਈ, ਜਿਹੜੇ ਹੰਕਾਰ ਕਰਕੇ ਆਫਰੇ ਹੋਏ ਨੇ, ਜਿਹੜੇ ਸਤ ਨਾਲ ਨਹੀਂ ਜੁੜੇ, ਉਹਨਾਂ ਦੇ ਬਾਰੇ ਤਾਂ ਸੋਚਣਾ ਕਰੋ, ਰੋਣਾ ਕਰੋ, ਪਰਮੇਸ਼ਰ ਦੇ ਪਿਆਰਿਆਂ ਬਾਰੇ ਰੋਣ ਦੀ ਲੋੜ ਨਹੀਂ।
ਕਬੀਰ ਸਾਖਤ ਐਸਾ ਹੈ,
ਬਾਬਾ ਕਬੀਰ ਜੀ ਕਹਿੰਦੇ ਜਿਹੜਾ ਦੁਸ਼ਟ ਪੁਰਸ਼ ਹੈ ਨਾ, ਉਹਦੀ ਨਿਸ਼ਾਨੀ ਕੀ? ਕਿਵੇਂ ਪਤਾ ਚੱਲੇਗਾ ਵੀ ਇਹ ਮਾੜਾ ਹੈ ਅਥਵਾ ਉਹਦੀ ਤੁਲਨਾ ਕੀਤੀ ਹੈ ਭਾਈ ਅੱਗੇ ਜਾ ਕੇ?
ਜੈਸੀ ਲਸਣ ਕੀ ਖਾਨ,
ਜਿਹੜਾ ਮਾੜਾ ਬੰਦਾ ਕਹਿੰਦੇ ਜਿਵੇਂ ਲਸਣ ਦੀ ਖਾਣ, ਉਹਦੀ ਲਸਣ ਦੀ ਗੰਢੀ ਹੁੰਦੀ ਹੈ, ਇਸ ਪ੍ਰਕਾਰ ਮਾੜਾ ਪੁਰਸ਼ ਲਸਣ ਵਰਗਾ ਜਾਣਨਾ ਕਰੋ।
ਕੋਨੇ ਬੈਠੇ ਖਾਈਐ,
ਪ੍ਰੇਮੀ ਨੇ ਸਵਾਲ ਕੀਤਾ ਵੀ ਬਾਬਾ ਕਬੀਰ ਜੀ, ਆਪ ਜੀ ਨੇ ਮਨੁੱਖ ਦੀ ਤੁਲਨਾ ਤੁਸੀਂ ਲਸਣ ਨਾਲ ਕਿਉਂ ਕੀਤੀ ਹੈ? ਤਾਂ ਬਾਬਾ ਕਬੀਰ ਜੀ ਕਹਿੰਦੇ ਪਹਿਲਾ ਲਸਣ ਹੈ ਨਾ, ਉਹਨੂੰ ਭਾਵੇਂ ਕੋਈ ਗੁੱਠ ਵਿੱਚ ਬੈਠ ਕਰਕੇ ਵੀ ਖਾਵੇ ਤਾਂ
ਪ੍ਰਗਟ ਹੋਏ ਨਿਦਾਨ।
ਕਹਿੰਦੇ ਭਾਈ ਜਿਹੜਾ ਉਹ ਥੋਮ ਹੈ, ਲਸਣ ਹੈ, ਉਹ ਅੰਤ ਨੂੰ ਉਹਦੀ ਦੁਰਗੰਧੀ ਪ੍ਰਗਟ ਹੋ ਜਾਂਦੀ, ਨੰਗੀ ਹੋ ਜਾਂਦੀ ਹੈ। ਜੈਸੇ ਤੋਂ ਲਸਣ ਖਾਏ, ਹੋਣ ਕੇ ਸਭਾ ਮੈਂ ਬੈਠੇ, ਪ੍ਰਗਟੇ ਦੁਰਗੰਧ ਨਾਹੇ ਦੁਰਤ ਦਰਾਈ ਗਏ, ਅਣਕ ਪੜਦੇ ਮੈਂ ਕਮਾਵੇ ਵਿਕਾਰ, ਖੇਨ ਮੈਂ ਪ੍ਰਗਟ ਹੋਏ ਸੰਸਾਰ, ਅੰਦਰ ਕਮਾਣਾ ਸਰਪਰ ਉਗੜੇ, ਭਾਵੇਂ ਕੋਈ ਮੈਂ ਧਰਤੀ ਵਿੱਚ ਕਮਾਏ। ਕਹਿੰਦੇ ਭਾਵੇਂ ਧਰਤੀ ਚ ਲੋਕੇ ਗੁਮਾੜਾ ਕੰਮ ਕਰੇ, ਗੁਰਮੁਖੋ ਉਹ ਲਾਜ਼ਮੀ ਲੱਭ ਜਾਂਦਾ, ਉਹ ਪ੍ਰਗਟ ਹੋ ਜਾਂਦਾ ਹੈ। ਇਸ ਪ੍ਰਕਾਰ ਉਹ ਪਾਪੀ ਪੁਰਸ਼ ਭਾਵੇਂ ਲੋਕ ਲੋਕੀ ਪੜਦੇ ਨਾਲ ਗੁਨਾਹ ਕਰਦੇ ਨੇ, ਪਰ ਆਉਂਦੇ ਮੌਕੇ ਤੇ ਜਿਹੜੇ ਪਾਪ ਨੇ ਉਹ ਪ੍ਰਗਟ ਹੋ ਜਾਣਗੇ, ਨੰਗੇ ਹੋ ਜਾਣਗੇ।
ਕਬੀਰ ਮਾਇਆ ਡੋਲਨੀ,
ਬਾਬਾ ਕਬੀਰ ਜੀ ਕਹਿੰਦੇ ਭਾਈ ਜਿਹੜੀ ਮਾਇਆ ਨੇ ਇਹ ਮਿੱਟੀ ਦੀ ਤਰ੍ਹਾਂ ਹੈ, ਅਥਵਾ ਜਿਹੜੀ ਮਾਇਆ ਹੈ ਇਹ ਬੰਦੇ ਨੂੰ ਹਿਲਾਈ ਫਿਰਦੀ ਹੈ, ਡਲਾਉਂਦੀ ਹੈ। ਕਿਸ ਤਰ੍ਹਾਂ?
ਪਵਨ ਝਕੋਲਨ ਹਾਰ,
ਜਿਵੇਂ ਗੁਰਮੁਖ ਪਿਆਰਿਓ ਇਹ ਹਵਾ ਦੇ ਨਾਲ ਵਸਤੂਆਂ ਹਿਲਦੀਆਂ ਨੇ, ਇਸੇ ਪ੍ਰਕਾਰ ਜਿਹੜੀ ਮਾਇਆ ਇਹ ਬੰਦੇ ਨੂੰ ਪੈਰ ਪੈਰ ਤੇ ਹਿਲਾਉਂਦੀ ਹੈ। ਪਰ ਜਿਹੜੇ ਮਹਾਂਪੁਰਸ਼ ਗੁਰਮੁਖ ਪਿਆਰੇ ਨੇ ਉਹਨਾਂ ਨੇ ਆਪਣੇ ਸਵਾਸਾਂ ਦੇ ਰਾਹੀਂ ਨਿਸ਼ਕਾਮ ਕਰਮਾਂ ਰੂਪੀ ਜਿਹੜਾ ਦੁੱਧ ਹੈ ਉਹ ਰੁਟਣਾ ਕੀਤਾ। ਜਿਹੜੇ ਆਮ ਬੰਦੇ ਨੇ ਸਵਾਸ ਤਾਂ ਉਹਨਾਂ ਵੀ ਲੈ, ਪਰ ਉਹਨਾਂ ਨੇ ਸਵਾਸਾਂ ਦਾ ਪੂਰਾ ਲਾਭ ਨਹੀਂ ਲਿਆ। ਜਿਹੜੀ ਮਾਇਆ ਹੈ ਇਹਦੀ ਕੁਰਤੋਂ ਵਿੱਚ ਫਸ ਗਏ।
ਸੰਤੋ ਮੱਖਣ ਖਾਇਆ,
ਜੋ ਗੁਰਮੁਖ ਪਿਆਰੇ ਵਾਹਿਗੁਰੂ ਦੇ ਪਿਆਰੇ ਸੰਤ ਨੇ ਉਹਨਾਂ ਬ੍ਰਹਮ ਗਿਆਨ ਰੂਪੀ ਮੱਖਣ ਨੂੰ ਪ੍ਰਾਪਤ ਕਰ ਲਿਆ।
ਸ਼ਾਸ ਪੀਏ ਸੰਸਾਰ,
ਬਾਕੀ ਦਾ ਸੰਸਾਰੀ ਲੋਕ ਭਾਈ ਆਪਾਂ ਲੱਸੀ ਪੀਣ ਵਾਲੇ ਹਾਂ। ਇਹ ਲੱਸੀ ਕਿਵੇਂ? ਸੋ ਆਪਾਂ ਆਮ ਕਰਕੇ ਦੁਨਿਆਵੀ ਪਦਾਰਥਾਂ ਤੱਕ ਸੀਮਤ ਹਾਂ। ਦੁਨਿਆਵੀ ਪਦਾਰਥ ਲੱਸੀ ਦੇ ਬਰਿੰਦ ਨੇ, ਲੇਕਿਨ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਗੁਰਮੁਖ ਪਿਆਰੋ ਮੱਖਣ ਦੇ ਬਰਿੰਦ ਹੈ। ਉਹਨਾਂ ਮਹਾਂਪੁਰਸ਼ਾਂ ਨੇ ਆਪਣੇ ਸਵਾਸਾਂ ਰੂਪੀ ਮਧਾਣੀ ਦੇ ਨਾਲ ਨਿਸ਼ਕਰਮ ਕਰਮ ਰੂਪੀ ਜਿਹੜਾ ਦੁੱਧ ਹੈ ਇਹਨੂੰ ਰਿੜ ਕਰਕੇ ਤੇ ਗੁਰਮੁਖ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲਈ। ਪਰ ਆਪਾਂ ਦੁਨਿਆਵੀ ਲੋਕਾਂ ਨੇ ਜਿਹੜੇ ਆਮ ਦੁਨਿਆਵੀ ਪਦਾਰਥਵਾਦੀ ਮੰਗਾਂ ਨੇ ਉਹ ਲੱਸੀ ਪੀ ਕਰਕੇ ਕੰਮ ਨੂੰ ਸਾਰ ਨਾ ਕੀਤਾ।
ਕਬੀਰ ਮਾਇਆ ਡੋਲਨੀ,
ਬਾਬਾ ਕਬੀਰ ਜੀ ਅੱਗੇ ਇੱਕ ਹੋਰ ਸ਼ਲੋਕ ਉਚਾਰਨਾ ਕਰਦੇ ਹਨ। ਸੋ ਮਾਇਆ ਰਜਤ ਅਸਥੂਲ ਦੇ ਇੱਕ ਚਾਟੀ ਦੀ ਮਨਿੰਦ ਹੈ। ਉਪਰੰਤ
ਪਵਨ ਬਹਿ ਹਿਵਤਾਰ,
ਹਿਵਤਾਰ ਬਰਫ਼ ਦੀ ਧਾਰਾ ਵਾਂਗੂ ਸੀਤਲ ਕਰਨ ਵਾਲੇ ਭਾਵ ਭਜਨ ਸਿਮਰਨ ਦੇ ਨਾਲ ਮਿਲੇ ਹੋਏ ਪਵਨ ਸਵਾਦ ਚੱਲ ਰਹੇ ਹਨ। ਇਹ ਇੱਕ ਵਧਾਣੀ ਚਾਨਣਾ ਕਰੋ।
ਜਿਨ ਬਲੋਇਆ ਤਿਨ ਖਾਇਆ,
ਗੁਰਮੁਖਾਂ ਨੇ ਨਿਸ਼ਕਾਮ ਕਰਮਾਂ ਰੂਪੀ ਦੁੱਧ ਨੂੰ ਅਪਾਸ਼ਨਾ ਰੂਪੀ ਦਹੀਂ ਨਾਲ ਰਿੜਕਣਾ ਕੀਤਾ ਹੈ।
ਅਵਰ ਬਲੋ ਮਨਹਾਰ,
ਗੁਰਮੁਖ ਪਿਆਰਿਆਂ ਨੇ ਗੁਰਮੁਖ ਬ੍ਰਹਮਾਨੰਦ ਰੂਪੀ ਮੱਖਣ ਪੀਣਾ ਕੀਤਾ। ਅਵਰ ਬਲੋ ਮਨਹਾਰ, ਹੋਰ ਵੀ ਗੁਰਮੁਖ ਜਗਿਆਸੂ ਜਾਨ ਨਿਸ਼ਕਾਮ ਕਰਮਾਂ ਰੂਪੀ ਦੁੱਧ ਤੇ ਅਪਾਸ਼ਨਾ ਰੂਪੀ ਦਹੀਂ ਰਿੜਕਣ ਵਾਲੇ ਹਨ। ਹੋਰ ਵੀ ਜੋ ਸੰਸਾਰੀ ਪੁਰਸ਼ ਨੇ ਸਕਾਮ ਕਰਮਾਂ ਦੇ ਕਰਨ ਵਾਲੇ ਉਹਨਾਂ ਨੂੰ ਕੇਵਲ ਤੇ ਕੇਵਲ ਸੰਸਾਰਕ ਸੁੱਖ ਰੂਪੀ ਲੱਸੀ ਮਿਲਦੀ ਹੈ। ਨਿਸ਼ਕਾਮ ਕਰਮਾਂ ਰੂਪੀ ਦੁੱਧ ਤੋਂ ਭਿੰਨ ਅਵਰ ਬਲਾਮਣ ਹਾਰ ਅਵਰ ਬਲੋਮਣ ਹਾਰ ਹੋਰ ਸਕਾਮ ਕਰਮਾਂ ਰੂਪੀ ਪਾਣੀ ਹੈ। ਪਰ ਜੋ ਪੁਰਸ਼ ਸਕਾਮ ਕਰਮਾਂ ਰੂਪੀ ਪਾਣੀ ਨੂੰ ਲਿਖਦਾ ਹੈ ਉਹ ਮਨੁੱਖ ਵਿਸ਼ੇ ਆਨੰਦ ਰੂਪੀ ਝੱਗ ਨੂੰ ਪ੍ਰਾਪਤ ਕਰਦਾ, ਕਿਉਂਕਿ ਪਾਣੀ ਦੇ ਮਥਨ ਕਰਕੇ ਪਾਣੀ ਦੇ ਰਿੜਕਣ ਕਰਕੇ ਗੁਰਮੁਖੋ ਝੱਗ ਦੀ ਪ੍ਰਾਪਤ ਹੋ ਸਕਦੀ ਪਰ ਮੱਖਣ ਦੀ ਪ੍ਰਾਪਤੀ ਨਹੀਂ। ਨੀਰ ਬਲੋਵੇ ਆਪ ਸ੍ਰਮ ਪਾਵੈ ਨੈਨੂ ਕੈਸੇ ਰੀਸੇ, ਪੰਡਤ ਦਹੀਂ ਬਲੋਈਏ ਭਾਈ ਵਿੱਚੋਂ ਨਿਕਲੇ ਤੱਥ, ਜਲ ਮਥੀਏ ਜਲ ਦੇਖੀਏ ਭਾਈ ਇਹ ਜਗ ਇਹਾ ਵੱਥ। ਜੇ ਆਪਾਂ ਪਾਣੀ ਨੂੰ ਰਿੜਕੀ ਜਾਈ ਤੇ ਆਪਾਂ ਅੱਗੇ ਵੀ ਮੱਖਣ ਮਿਲ ਜੇ ਤੇ ਨਹੀਂ ਮਿਲੇਗਾ। ਮੱਖਣ ਕੇਵਲ ਤੇ ਕੇਵਲ ਦਹੀਂ ਨੂੰ ਰਿੜਕਣ ਕਰਕੇ ਹੈ। ਇਸ ਪ੍ਰਕਾਰ ਆਪਾਂ ਦੁਨਿਆਵੀ ਮਨੁੱਖ ਫਲਾਨਾ ਮਰ ਗਿਆ, ਫਲਾਨਾ ਜੰਮ ਪਿਆ, ਫਲਾਨਾ ਚੰਗਾ, ਫਲਾਨਾ ਮਾੜਾ, ਫਲਾਨਾ ਲੈ ਜਾਏਗਾ, ਫਲਾਨਾ ਬਹਿ ਜਾਏਗਾ, ਇਸ ਪ੍ਰਕਾਰ ਗੁਰਮੁਖ ਆਪਾਂ ਕੇਵਲ ਤੇ ਕੇਵਲ ਪਾਣੀ ਰਿੜਕਦੇ ਹਾਂ। ਪਰ ਜਿਹੜੀ ਪਰਮੇਸ਼ਰ ਦੀ ਵਿਚਾਰ ਕਰਨ ਉੱਤੇ ਦਹੀਂ ਹੈ ਇਹਨੂੰ ਆਪਾਂ ਰਿੜਕਦੇ ਨਹੀਂ। ਹਾਂਜੀ,
ਕਬੀਰ ਮਾਇਆ ਚੋਰਟੀ,
ਬਾਬਾ ਕਬੀਰ ਜੀ ਕਹਿੰਦੇ ਭਾਈ ਜਿਹੜੀ ਮਾਇਆ ਹੈ ਨਾ ਇਹ ਚੋਰ ਨਹੀਂ ਹੈ, ਅਥਵਾ ਜਿਹੜੀ ਇਹ ਮਾਇਆ ਹੈ ਜਿਹੜੇ ਜੀਵ ਰੂਪੀ ਚੋਰ ਨੇ ਉਹਨਾਂ ਦੀ ਮਾਂ ਹੈ।
ਮੁਸ ਮੁਸ ਲਾਵੇ ਹਾਟ,
ਇਸ ਪ੍ਰਕਾਰ ਮੁਸ ਮੁਸ ਮੋਹ ਮੋਹ ਕੇ ਵਿਸ਼ੇ ਵਿਕਾਰਾਂ ਦੀ ਤਰਫ ਲਾਉਂਦੀ ਹੈ। ਜਿਹੜੀ ਮਾਇਆ ਹੈ ਇਹ ਹਾਟ ਇੰਦਰੀਆਂ ਨੂੰ ਈਸ਼ਵਰ ਦੀ ਤਰਫੋਂ ਖੋਹ ਖੋਹ ਕੇ ਤੇ ਇੰਦਰੀਆਂ ਵਾਲੇ ਪਾਸੇ ਵੱਲ ਆਉਂਦੀ ਹੈ। ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਬਾਬਾ ਕਬੀਰ ਜੀ ਕਹਿੰਦੇ ਕਿ ਇਹ ਮਾਇਆ ਚੋਰਟੀ ਚੋਰਾਂ ਦੀ ਮਾਂ ਵਰਗੂ ਵਾਂਗੂ ਹੈ, ਜੋ ਹਿਰਦੇ ਰੂਪੀ ਹਾਰ ਦੁਕਾਨ ਦੇ ਵਿੱਚੋਂ ਸ਼ੁਭ ਗੁਣਾਂ ਰੂਪੀ ਤੁਹਾਨੂੰ ਮੁਸ ਮੁਸ ਕੇ ਲੁੱਟ ਲੁੱਟ ਕੇ ਲੈ ਲੈਂਦੀ ਹੈ। ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਇੱਕ ਚੋਰ ਦੀ ਮਾਂ ਸੀ ਤੇ ਉਹਨੇ ਕਿਸੇ ਚੰਗੇ ਅਮੀਰ ਦੇ ਘਰ ਜਾ ਕੇ ਗੱਲਾਂ ਬਾਤਾਂ ਕਰਕੇ ਤੇ ਭੇਦ ਲੈ ਲੈਣਾ, ਤੇ ਜਿੱਥੇ ਕੋਈ ਮਾਲ ਮੱਤਾ ਹੋਣਾ ਉੱਥੇ ਮਾੜੀ ਜੀ ਹਿੰਗ ਲਾ ਦੇਣੀ। ਲੜਕਿਆਂ ਨੇ ਰਾਤ ਨੂੰ ਜਾਣਾ ਉਸ ਹਿੰਗ ਦੀ ਨਿਸ਼ਾਨੀ ਕਰਕੇ ਉਹਨਾਂ ਨੇ ਘਰ ਭਰ ਲੈਣਾ ਤੇ ਮਾਲ ਮੱਤਾ ਲੈ ਆਉਣਾ। ਕਹਿੰਦੇ ਇਸੇ ਪ੍ਰਕਾਰ ਜਿਹੜੀ ਮਾਇਆ ਚੋਟੀ ਹੈ ਭਾਵ ਚੋਰਾਂ ਦੀ ਮਾਂ ਵਰਗੀ ਹੈ, ਜਿਹਨੇ ਹੰਕਾਰ ਰੂਪੀ ਹਿੰਗ ਜੀਆਂ ਨੂੰ ਹਿਲਾ ਦਿੱਤੀ ਹੈ, ਹੰਕਾਰ ਰੂਪੀ ਹਿੰਗ। ਫਿਰ ਇਸ ਮਾਇਆ ਦੇ ਪੰਜ ਪੁੱਤਰ ਕਾਮ ਕ੍ਰੋਧ ਲੋਭ ਇਹ ਆਲਸ ਕਿਹੜੇ ਨੇ, ਇਹ ਮਗਰ ਜਾਂਦੇ ਨੇ। ਸੋ ਹੰਕਤਾ ਵਾਲੇ ਪੁਰਸ਼ਾਂ ਪਾ ਜਾ ਕੇ ਇਹਨਾਂ ਨੇ ਸ਼ੁਭ ਗੁਣਾਂ ਰੂਪੀ ਧਨ ਨੂੰ ਲੁੱਟਣਾ ਕੀਤਾ, ਪਰ ਕੌਣ ਹਨ ਬਜੇ ਅੱਗੇ ਨਿਰਣਾ ਕਰਨਗੇ।
ਏਕ ਕਬੀਰਾ ਨਾਮ ਉਸੈ,
ਬਾਬਾ ਕਬੀਰ ਜੀ ਕਹਿੰਦੇ ਭਾਵੇਂ ਦੁਨੀਆਂ ਤਾਂ ਲੁੱਟੀ ਗਈ ਪਰ ਸਾਡੇ ਤੇ ਇਹਦਾ ਅਸਰ ਨਹੀਂ। ਕਾਰਨ ਕੀ ਹੈ?
ਜਿਨ ਕਿੰਨੀ ਵਾਰ ਹੈ ਵਾਟ,
ਭਾਈ ਜਿਹੜੀ ਇਹ ਮਾਇਆ ਸੀ ਇਹਦੀ ਟੋਟੇ ਟੋਟੇ ਕਰ ਦਿੱਤੇ ਨੇ, ਇਹ ਜਿਹੜਾ ਮਰ ਗਿਆ ਉਹ ਤੰਗ ਕਿਵੇਂ ਕਰੇਗਾ। ਇਸੇ ਪ੍ਰਕਾਰ ਬਾਰਾਂ ਬਾੜ ਕਿਹੜਾ ਦਾਸ ਇੰਦਰੀਆਂ, ਯਾਰਵਾਂ ਮਨ ਤੇ ਬਾਰਵੀਂ ਬੁੱਧੀ ਦੀ ਸਿਆਣਪ ਇਹ ਅਸੀਂ ਕਹਿੰਦੇ ਟੋਟੇ ਟੋਟੇ ਕਰ ਦਿੱਤੇ ਨੇ। ਅਥਵਾ ਇਹਦਾ ਅੰਤਰੀਵ ਇਹ ਵੀ ਅਰਥ ਹੈ, ਏਕ ਕਬੀਰਾ ਨਾਮ ਉਸੇ। ਕਬੀਰ ਕੌਣ? ਪਰਮਾਤਮਾ। ਕਿਉਂ ਕਬੀਰ? ਸਾਰਿਆਂ ਤੋਂ ਵੱਡਾ ਕਹਿੰਦੇ ਨੇ ਪਰਮਾਤਮਾ ਨੂੰ। ਇੱਕ ਪਰਮਾਤਮਾ ਜਿਹੜਾ ਭਾਈ ਉਹਨੂੰ ਠੱਗਿਆ ਨਹੀਂ ਜਾ ਸਕਦਾ, ਜਿਹਨੇ ਇਸ ਮਾਇਆ ਨੂੰ ਟੋਟੇ ਟੋਟੇ ਕਰ ਦਿੱਤਾ, ਭੋਰਾ ਭਰਾ ਭੋਰਾ ਕਰ ਦਿੱਤਾ ਹੈ। ਹਾਂਜੀ,
ਕਬੀਰ ਸੂਖ ਨਾ ਇਹ ਜੱਗ ਕਰੇ ਜੋ ਬਹੁਤ ਹੈ ਮੀਤ।
ਇਹਦੇ ਬਾਰੇ ਮਹਾਂਪੁਰਖ ਦੱਸਦੇ ਸਨ ਵੀ ਇੱਕ ਮਨੁੱਖ ਉਹ ਜਿਹੜਾ ਮਿਲਿਆ ਉਹਨੂੰ ਮੱਥਾ ਟੇਕੀ ਜਾਂਦਾ, ਜਿਵੇਂ ਅੱਜ ਆਮ ਕਰਕੇ ਆਮ ਰਿਵਾਜ ਹੈ ਉਂਝ ਕਹਿਣਾ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੰਨਦੇ ਹਾਂ ਤੇ ਜਿਹੜਾ ਆਇਆ ਤੇ ਜਣੇ ਖਣੇ ਦੇ ਮੱਥਾ ਟੇਕੀ ਗਏ, ਇਹ ਜੀ ਸਾਡੇ ਬਾਬੇ ਨੇ, ਇਹ ਸਾਡੇ ਗੁਰਦੇਵ ਨੇ। ਬਾਬਾ ਕਬੀਰ ਜੀ ਉਹਨਾਂ ਮਨੁੱਖਾਂ ਨੂੰ ਸਮਝਾਉਂਦੇ ਨੇ, ਉਹ ਗੁਰਮੁਖਾ ਕਬੀਰ ਸੂਖ ਨਾ ਇਹ ਯੁੱਗ। ਹੇ ਭਾਈ, ਇਸ ਕਲਯੁਗ ਦੇ ਵਿੱਚ ਜੇ ਤੂੰ ਕਵੇਂ ਨਾ ਕਿ ਮੈਂ ਕਦੇ ਜਣੇ ਖਣੇ ਦੇ ਪੈਰੀਂ ਹੱਥ ਲਾ ਕੇ ਸੁੱਖ ਪ੍ਰਾਪਤ ਕਰ ਲਾਂ, ਇਹ ਮਿਲੇਗਾ ਨੀ। ਕਾਰਨ
ਜੋ ਰੱਖ ਕਰੇ ਜੋ ਬਹੁਤ ਹੈ ਮੀਤ,
ਇੱਕ ਨੂੰ ਛੱਡ ਕੇ ਬਹੁਤਿਆਂ ਨੂੰ ਮਿੱਤਰ ਬਣਾਉਣਾ। ਭਗਤਾਂ ਦਾ ਇੱਕ ਸ਼ਬਦ ਆਉਂਦਾ ਬਾਬੇ ਨਾਮਦੇਵ ਦਾ, ਕਹਿੰਦੇ ਆਦ ਨਾਮੇ ਬੇਠਲ ਦੇਖਿਆ ਮੂਰਖੋ ਸਮਝਾਉ ਰੇ, ਪਾਣੇ ਤੁਮਰਾ ਮਾਂ ਦਿਓ ਧੌਲੇ ਬਲਦ ਚੜਿਆ ਆਪ ਦੇਖਿਆ ਥਾ, ਮੋਦੀ ਕੇਕਰ ਫਾਣ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਸੋ ਇਸੇ ਪ੍ਰਕਾਰ ਕਹਿੰਦੇ ਪਾਣੇ ਤੁਮਰਾ ਰਾਮ ਚੰਦ ਸੋ ਵੀ ਆਪ ਦੇਖਿਆ ਥਾ, ਰਾਮ ਸੇਤੀ ਸਰਬਰ ਹੋਏ ਘਰ ਕੀ ਜੋਏ ਗਵਾਈ ਥੀ। ਕਹਿਣ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਦੇ ਤੂੰ ਪੈਰੀ ਪੈਂਦਾ ਨਾ ਇਹ ਸੰਪੂਰਨ ਨਹੀਂ, ਇਹ ਅਧੂਰੇ ਹਨ। ਇਸ ਕਰਕੇ ਇਹਨਾਂ ਅਧੂਰਿਆਂ ਦੀ ਪੂਜਾ ਕਰਕੇ ਜੇ ਮਿੱਤਰਾ ਸੁੱਖ ਚਾਹਵੇਗਾ ਤੇ ਤੈਨੂੰ ਮਿਲਣਾ ਨਹੀਂ।
ਜੋ ਚਿੱਤ ਰੱਖੇ ਏਕ ਸਿਓ,
ਜੇ ਸੁੱਖ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਇੱਕ ਰਮੇ ਹੋਏ ਰਾਮ ਨਾਲ ਆਪਣੇ ਚਿੱਤ ਨੂੰ ਜੋੜਨਾ ਕਰ, ਤੇ ਜਿਨ੍ਹਾਂ ਨੇ ਇੱਕ ਨਾਲ ਆਪਣੇ ਮਨ ਨੂੰ ਜੋੜਨਾ ਕੀਤਾ
ਤੇ ਸੁਖ ਪਾਵ ਹੈ ਨੀਤ,
ਉਹਨਾਂ ਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਗਈ। ਜਿਹੜੇ ਇੱਕ ਦੇ ਬਣੇ ਨੇ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ, ਦੂਜਿਆਂ ਨੂੰ ਨਹੀਂ। ਨਾਮ ਹੋਣੇ ਭਰਮ ਸਹਿ ਆਵਹਿ ਜਾਵਹਿ ਨੀਤ, ਇੱਕ ਬਾਂਧੇ ਇੱਕ ਢੀਲਿਆ ਇੱਕ ਸੁਖੀ ਹਰ ਪ੍ਰੀਤ। ਸੋ ਇਸ ਪ੍ਰਕਾਰ ਸੁੱਖ ਕੇਵਲ ਤੇ ਕੇਵਲ ਇੱਕ ਦੀ ਪੂਜਾ ਕਰਕੇ ਹੈ, ਬਹੁਤਿਆਂ ਦੀ ਕਰਕੇ ਨੇ। ਦੁਨਿਆਵੀ ਗੁਰਮੁਖੋਂ ਮੈਂ ਮਿਸਾਲ ਬੇਨਤੀ ਕਰਾਂ, ਜਿਹੜੀ ਔਰਤ ਇੱਕ ਦੇ ਘਰ ਵਸਦੀ ਹੈ ਨਾ ਉਹਨੂੰ ਸੁਹਾਗਣ ਕਹਿੰਦੇ ਨੇ, ਤੇ ਜਿਹਦਾ ਇੱਕ ਪਤੀ ਨਾਲੋਂ ਸਨੇਹ ਟੁੱਟ ਕੇ ਬਹੁਤਿਆਂ ਨਾਲ ਹੈ ਉਹਨੂੰ ਸੁਹਾਗਵੰਤੀ ਕੋਈ ਨਹੀਂ ਕਹਿੰਦਾ। ਉਹਨਾਂ ਵਾਸਤੇ ਵੇਸਵਾ ਲਫ਼ਜ਼ ਹੈ, ਬਹੁਤ ਢਿੱਲਾ ਲਫ਼ਜ਼। ਇਸ ਪ੍ਰਕਾਰ ਚਾਚੇ ਕਈ ਹੋ ਸਕਦੇ ਨੇ, ਤਾਏ ਹੋ ਸਕਦੇ ਨੇ, ਮਾਸੀਆਂ ਮਾਸੜ ਹੋ ਸਕਦੇ ਨੇ, ਪਰ ਪਿਤਾ ਇੱਕ। ਤੇ ਜੇ ਕਿਸੇ ਨੂੰ ਉਹ ਕਹਿੰਦੇ ਵੀ ਤੇਰਾ ਦੂਜਾ ਫਲਾਣਾ ਪਿਓ ਤੇ ਉਹ ਬੰਦਾ ਮਰਨ ਮਾਨ ਤੱਕ ਹੋ ਜਾਂਦਾ, ਉਸ ਮਨੁੱਖ ਦੀ ਬਣਦੀਏ ਤੇ ਕਿੰਤੂ ਕਰਦੇ ਨੇ ਲੋਕੀ। ਇਸ ਪ੍ਰਕਾਰ ਗੁਰਮੁਖੋ ਅਸੀਂ ਬਾਕੀ ਦੇ ਮਤਾਂ ਦਾ ਸਤਿਕਾਰ ਕਰਨਾ ਪਰ ਅਕੀਦਾ ਇੱਕ ਤੇ ਰੱਖਣਾ, ਦੂਜੇ ਨੂੰ ਮਾੜਾ ਨਹੀਂ ਕਹਿਣਾ। ਸਾਰੇ ਆਪੋ ਆਪਣੀ ਥਾਂ ਤੇ ਚੰਗੇ ਹੋਣਗੇ, ਪਰ ਗੁਰਮਤ ਮੁਤਾਬਕ ਜਿਹੜੇ ਮਨੁੱਖ ਇੱਕ ਪਰਮਾਤਮਾ ਨੂੰ ਛੱਡ ਕਰਕੇ ਕੋਈ ਦੇਵਤਿਆਂ ਦੀ ਪੂਜਾ ਵਿੱਚ ਲੱਗ ਗਿਆ, ਕੋਈ ਪਸ਼ੂਆਂ ਦੀ ਪੂਜਾ ਵਿੱਚ ਉਲਝ ਗਿਆ, ਕੋਈ ਦਰਖਤਾਂ ਨੂੰ ਮੰਨਣ ਲੱਗ ਪਿਆ, ਕੋਈ ਪ੍ਰੇਤਾਂ ਦੇ ਮਗਰ ਲੱਗ ਪਿਆ, ਬਾਤ ਨਹੀਂ ਬਣੇਗੀ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ, ਉਹ ਕਹਿੰਦੇ ਭੇਡੇ ਪੋਸ਼ ਲੱਗਿਆਂ ਤੋਂ ਪਾਰ ਲੰਘਈਏ। ਕੋਈ ਬੰਦਾ ਇਹ ਕਹੇ ਕਿ ਮੈਂ ਭੇਡ ਦੀ ਪੋਸ਼ ਨੂੰ ਫੜ ਲਾਂ, ਉਹ ਬੰਨੇ ਨਹੀਂ ਲੱਗੇਗਾ। ਭੂਤੇ ਕਿਹੜੀ ਦੋਸਤੀ ਨਿਤ ਸੰਸਾ ਜੀਏ। ਜਿਹੜੇ ਲੋਕ ਪ੍ਰੇਤਾਂ ਦੀ ਉਪਾਸ਼ਨਾ ਕਰਦੇ ਨੇ ਨਾ, ਭੂਤਾਂ ਦੀ, ਉਹਨਾਂ ਨੂੰ ਡਰ ਬਣਿਆ ਰਹਿੰਦਾ ਤੇ ਕਿਤੇ ਭੂਤ ਨਾ ਮੈਨੂੰ ਨਾ ਮਾਰ ਦੇ। ਨਦੀ ਕਿਨਾਰੇ ਰੁਖੜਾ ਵਸਾਹੋ ਨਾ ਕੀਏ। ਮਿੱਤਰਾ, ਜਿਵੇਂ ਨਦੀ ਦੇ ਕੰਢੇ ਦੇ ਉੱਪਰ ਦਰਖਤ ਹੈ ਨਾ, ਉਹਦਾ ਪਤਾ ਕੋਈ ਨਹੀਂ ਵੀ ਕਦੋਂ ਡਿੱਗ ਜਾਏ, ਅੱਜ ਵੀ ਡਿੱਗਾ ਤੇ ਕੱਲ ਵੀ ਡਿੱਗਾ। ਇਸੇ ਪ੍ਰਕਾਰ ਕਹਿੰਦੇ ਮ੍ਰਿਤਕ ਨਾਲ ਵਿਆਹੀਏ ਸੁਹਾਗ ਨਾ ਥੀਏ। ਜੇ ਮੁਰਦੇ ਦੇ ਨਾਲ ਕਿਸੇ ਬੱਚੀ ਦੀਆਂ ਲਾਵਾਂ ਕਰ ਦਈਏ ਜਾਂ ਫੋਟੋ ਨਾਲ ਲਾਵਾਂ ਕਰ ਦਈਏ ਤੇ ਉਹ ਬੀਬੀ ਸੁਹਾਗਵੰਤੀ ਨਹੀਂ ਖਵਾਏਗੀ, ਉਹਦੇ ਤੋਂ ਪੁੱਤਰ ਦੀ ਆਸ ਨਹੀਂ ਹੋ ਸਕਦੀ। ਵੇਸ ਹਲਾਲ ਬੀਜ ਕੇ ਕਿ ਅੰਮ੍ਰਿਤ ਪੀਏ। ਇਸੇ ਪ੍ਰਕਾਰ ਗੁਰਮੁਖਾ ਜੀ ਤੂੰ ਆਖੇ ਵੀ ਮੈਂ ਜ਼ਹਿਰ ਬੀਜਾਂ ਤੇ ਵਿੱਚੋਂ ਅੰਮ੍ਰਿਤ ਨਿਕਲੇ, ਕਦੇ ਨਿਕਲੇਗਾ। ਵੇਮੁਖ ਸੇਤੀ ਪਿਰਹੜੀ ਜੰਮ ਡੰਡ ਸਹੀਏ। ਜਿਹੜਾ ਇੱਕ ਨਾਲ ਟੁੱਟ ਕਰਕੇ ਬੇਮੁਖਾਂ ਨਾਲ ਦੋਸਤੀ ਗੁਰਮੁਖਤਾ ਕਰਨੀ ਹੈ ਨਾ ਗੁਰਮੁਖਾ, ਇਹ ਜਮਾਂ ਦਾ ਡੰਡ ਹੀ ਡੰਡ ਹੈ। ਜਿਵੇਂ ਮ੍ਰਿਤਕ ਨਾਲ ਲਾਵਾਂ ਵਾਲੀ ਬੀਬੀ ਸੁਹਾਗਣ ਨਹੀਂ, ਪੇੜ ਦੀ ਪੂਛ ਫੜਿਆ ਬੰਦਾ ਬੰਨੇ ਨਹੀਂ ਲੱਗ ਸਕਦਾ, ਪ੍ਰੇਤਾਂ ਦੀ ਪੂਜਾ ਨਾਲ ਸੰਸਾ ਹੈ। ਇਸੇ ਪ੍ਰਕਾਰ ਕਈਆਂ ਨੂੰ ਸੁਣਿਆ ਵੀ ਫਲਾਣੇ ਬੰਦੇ ਨੇ ਫਲਾਣਾ ਛਿੜਾ ਕੀਤਾ ਤੇ ਉਹਨੂੰ ਪੁੱਠਾ ਪੈ ਗਿਆ। ਗੁਰਮੁਖੋ, ਕੇਵਲ ਤੇ ਕੇਵਲ ਗੁਰੂ ਕੀ ਬਾਣੀ ਹੈ, ਜਿਹੜੀ ਪੁੱਠੀ ਨਹੀਂ ਪੈਂਦੀ ਇਹ ਮਨ ਨੂੰ ਸਿੱਧਿਆ ਕਰਦੀ ਹੈ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਗੁਰਮੁਖੋ, ਜਿਹੜੇ ਪਰਮਾਤਮਾ ਦੇ ਨਾਲ ਟੁੱਟੇ ਨੇ ਉਹਨਾਂ ਨੂੰ ਸੁੱਖ ਨਹੀਂ, ਸੋ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੇ ਨਾਂ ਵਿੱਚ ਹੈ।
ਕਬੀਰ ਜਿਸ ਮਰਨੇ ਤੇ ਜਗ ਡਰੈ।
ਸੋ ਕਿਸੇ ਨੇ ਆਖਿਆ ਕਬੀਰ ਤੂੰ ਬੜਾ ਮੂੰਹ ਪੱਟ ਹੈ, ਥੋੜਾ ਜਿਹਾ ਰੱਬ ਤੋਂ ਖੌਫ ਕਰਿਆ ਕਰ, ਤੂੰ ਵੀ ਮਰਨਾ ਕਦੇ ਨਾ ਕਦੇ। ਤੇ ਬਾਬਾ ਕਬੀਰ ਜੀ ਜਵਾਬ ਦਿੰਦੇ ਕਹਿੰਦੇ ਨੇ ਜਿਹੜੀ ਮੌਤ ਤੋਂ ਸਾਰਾ ਜੱਗ ਡਰਦਾ ਭਾਈ,
ਮੇਰੇ ਮਨ ਆਨੰਦ
ਤੂੰ ਜਿੰਨਾ ਮਰਜ਼ੀ ਕਹੀ ਚੱਲ, ਮੇਰੀ ਸਿਹਤ ਤੇ ਕੋਈ ਅਸਰ ਨਹੀਂ, ਮੈਨੂੰ ਆਨੰਦ ਹੈ। ਜੇ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰਸ਼ਬਦ ਪ੍ਰਗਾਸਿਆ। ਲੋਕਾਂ ਨੂੰ ਮੌਤ ਦਾ ਡਰ ਹੋਵੇਗਾ ਪਰ ਮੈਨੂੰ ਡਰ ਨਹੀਂ, ਮੈਂ ਮੌਤ ਦੇ ਵਿੱਚ ਆਨੰਦ ਮਹਿਸੂਸ ਕਰਦਾ ਹਾਂ। ਕਿਉਂ?
ਮਰਨੇ ਹੀ ਤੇ ਪਾਈਐ।
ਕਿਉਂਕਿ ਮਰਨ ਕਰਕੇ ਸਰੀਰ ਨੂੰ ਛੱਡਣ ਕਰਕੇ
ਪੂਰਨ ਪਰਮਾਨੰਦ,
ਪੂਰਨ ਪਰਮਾਨੰਦ ਵਿਖੇ ਅਭੇਦ ਹੋ ਜਾਈਦਾ। ਇਸੇ ਪ੍ਰਕਾਰ
ਕਬੀਰ ਜਿਸ ਮਰਨੇ ਤੇ ਜਗ ਡਰੈ।
ਜੇ ਜੀਵਤ ਭਾਵ ਤੇ ਮਰਨ ਵੱਲੋਂ ਸਾਰਾ ਸੰਸਾਰ ਡਰਦਾ ਹੈ,
ਮੇਰੇ ਮਨ ਆਨੰਦ,
ਮੇਰੇ ਮਨ ਵਿੱਚ ਆਨੰਦ। ਜੀਵਤ ਭਾਵ ਤੋਂ ਮਰਨ ਦਾ ਅਰਥ ਇਹ ਹੁੰਦਾ ਹੈ ਤਾਣ ਹੁੰਦੇ ਹੋਏ ਨਤਾਣਾ, ਮਾਣ ਹੁੰਦੇ ਹੋਏ ਨਵਾਣਾ। ਕੋਈ ਬੁਰਾ ਕਹਿ, ਕੋਈ ਭਰਾ ਕਹਿ, ਹਮ ਤਨ ਦੀ ਉਹ ਹੈ ਢਾਰ। ਕੋਈ ਚੰਗਾ ਆਖੀ ਜੇ, ਕੋਈ ਮਾੜਾ ਆਖੀ ਜੇ, ਪਰ ਸਿਹਤ ਤੇ ਅਸਰ ਨਾ ਹੋਣਾ, ਉਹਨੇ ਜੀਵਤ ਭਾਵ ਤੋਂ ਮਰੇ ਹੋਏ।
ਮਰਨੇ ਹੀ ਤੇ ਪਾਈਐ।
ਪ੍ਰੇਮੀਓ, ਜੀਵਤ ਭਾਵ ਤੋਂ ਮਰਨ ਕਰਕੇ ਹੀ ਪ੍ਰਾਪਤੀ ਹੁੰਦੀ। ਕਿਸ ਦੀ ਭਾਈ?
ਪੂਰਨ ਪਰਮਾਨੰਦ।
ਜਿਹੜਾ ਭਾਈ ਪਰਮਾਨੰਦ ਵਿੱਚ ਅਭੇਦ ਹੋਣਾ, ਪੂਰਨ ਪਰਮਾਤਮਾ ਵਿੱਚ ਅਭੇਦ ਹੋਣਾ ਹੈ, ਇਹ ਤਾਂ ਸਰੀਰ ਛੱਡਣ ਕਰਕੇ ਹੋਵੇਗਾ। ਕੋਈ ਸਾਧੂ ਅਣ ਅਧਿਕਾਰੀ ਪੁਰਸ਼ ਨੂੰ ਉਪਦੇਸ਼ ਦੇ ਰਿਹਾ ਸੀ, ਉਹਦੇ ਪ੍ਰਤੀ ਬਾਬਾ ਕਬੀਰ ਜੀ ਨੇ ਉਹਨੂੰ ਸੰਬੋਧਨ ਕਰਕੇ ਇਹ ਅਗਲਾ ਵਾਲਾ ਸਲੋਕ ਹੈ ਇਹ ਉਚਾਰਨਾ ਕੀਤਾ ਹੈ।
ਰਾਮ ਪਦਾਰਥ ਪਾਏ ਕੈ।
ਬਾਬਾ ਕਬੀਰ ਜੀ ਕਹਿੰਦੇ ਮਹਾਂਪੁਰਸ਼ੋ, ਤੁਹਾਨੂੰ ਰਾਮ ਰੂਪੀ ਰਤਨ ਦੀ ਪਦਾਰਥ ਹੈ, ਪ੍ਰਾਪਤੀ ਹੈ, ਪਰ ਤੁਹਾਨੂੰ ਬੇਨਤੀ ਕਰਾਂਗੇ, ਸਲਾਹ ਦਿਆਂਗੇ।
ਕਬੀਰਾ ਗਾਂਠ ਨਾ ਖੋਲ।
ਰਾਮ ਰੂਪੀ ਰਤਨ ਪਦਾਰਥ ਨੂੰ ਪ੍ਰਾਪਤ ਕਰਕੇ ਬੁੱਧੀ ਰੂਪੀ ਗਾਂਠ ਨੂੰ ਖੁੱਲਾ ਨਾ ਕਰੋ ਕਿਉਂਕਿ ਇਹ ਅਣ ਅਧਿਕਾਰੀ ਹਨ।
ਨਹੀਂ ਪਟਨ ਨਹੀਂ ਪਾਰਖੂ
ਕਿਉਂਕਿ ਇਹ ਜਗ੍ਹਾ ਤੇ ਨਾ ਸਤਸੰਗ ਰੂਪੀ ਪਟਨ ਸ਼ਹਿਰ ਹੈ ਤੇ ਨਾ ਕੋਈ ਤੱਤ ਵੇਤਾ ਮਹਾਤਮਾ ਤੁਹਾਡੀ ਗੱਲ ਦੀ ਕਦਰ ਕਰਨ ਵਾਲਾ ਹੈ।
ਨਹੀਂ ਗਾਹਕ ਨਹੀਂ ਮੋਲ
ਇਸ ਪ੍ਰਕਾਰ ਉੱਤਮ ਅਧਿਕਾਰੀ ਜਗਿਆਸੂ ਰੂਪ ਨਾ ਇੱਥੇ ਗਾਹਕ ਹੈ ਨਾ ਰਤਨ ਪਦਾਰਥ ਵਾਸਤੇ ਰਾਮ ਰੂਪ ਰਤਨ ਪਦਾਰਥ ਬੁੱਧੀ ਰੂਪੀ ਗੰਢ ਵਿੱਚੋਂ ਖੋਲਾ ਨਾ ਕਰੋ ਦਾ ਗਾਹਕ ਕੋਈ ਨਹੀਂ। ਵੇਣ ਗਾਹ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਬਗਾਏ। ਗੁਰਮੁਖੋ ਸਾਡੇ ਇਤਿਹਾਸ ਵਿੱਚ ਵਿਸਾਖੀ ਆਉਂਦੀ ਹੈ ਜਦੋਂ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਟਨਾ ਸਾਹਿਬ ਗਏ ਰਹੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਕੋਈ ਸ਼ਕਨ ਛਕਾਉਣ ਨੂੰ ਹੋ ਜਾਏ। ਹਜ਼ੂਰ ਨੇ ਕਹਿੰਦੇ ਨੇ ਉੱਥੇ ਲਾਲ ਦਿੱਤਾ ਭਾਈ ਮਰਦਾਨਾ ਜੀ ਨੂੰ। ਇਹ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਸਾਖੀ ਹੋਈ ਜਨਮ ਸਾਖੀ ਦੇ ਵਿੱਚ ਵੀ ਭਾਈ ਮਰਦਾਨਾ ਜੀ ਸ਼ਹਿਰ ਵਿੱਚ ਗਏ ਤੇ ਸਬਜ਼ੀ ਦੀ ਦੁਕਾਨ ਤੇ ਗਏ ਨੇ। ਉਹ ਬੰਦਾ ਕਹਿਣ ਲੱਗਾ ਵੀ ਗੁਰਮੁਖਾ ਤੈਨੂੰ ਦੋ ਮੂਲੀਆਂ ਦਿਆਂਗਾ। ਕਹਿਣ ਲੱਗੇ ਵੀ ਕੀ ਪਤਾ ਕੋਈ ਚੰਗਾ ਪਾਲਖੂ ਮਿਲ ਜਾਏ। ਕੱਪੜੇ ਦੀ ਦੁਕਾਨ ਤੇ ਗਏ ਤੂੰ ਕਹਿੰਦਾ ਵੀ ਗੁਰਮੁਖਾ ਮੈਂ ਤੈਨੂੰ 2.5 ਮੀਟਰ ਕੱਪੜਾ ਦਿਆਂਗਾ। ਭਾਈ ਮਰਦਾਨੇ ਨੇ ਮਨ ਵਿੱਚ ਵਿਚਾਰ ਕੀਤੀ ਵੀ ਕਿੱਥੇ ਦੋ ਮੂਲੀਆਂ ਕਿੱਥੇ 2.5 ਗਜ ਕੱਪੜਾ ਤੇ ਹੋ ਸਕਦਾ ਵੀ ਅੱਗੇ ਦੀ ਕੀਮਤ ਵੱਧ ਜਾਏ। ਉਹ ਇੱਕ ਸੁਨਿਆਰੇ ਦੀ ਦੁਕਾਨ ਤੇ ਗਿਆ ਤੇ ਉਹ ਕਹਿਣ ਲੱਗੇ ਵੀ ਗੁਰਮੁਖਾ ਤੈਨੂੰ 1 ਮੁੰਦਰੀ ਦੇ ਸਕਦਾ ਇਹਦੇ ਬਦਲੇ। ਬਾਬਾ ਕਬੀਰ ਜੀ ਨੇ ਸੋਚਿਆ ਵੀ ਕਿੱਥੇ 1 ਮੁੰਦਰੀ ਕਿੱਥੇ 2.5 ਗਜ ਕੱਪੜਾ ਕਿੱਥੇ 2 ਮੂਲੀਆਂ ਕੀ ਪਤਾ ਕੋਈ ਚੰਗਾ ਗਾਹਕ ਮਿਲ ਜਾਏ। ਜਿੱਥੇ ਗੁਰਮੁਖੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਨਾ ਪਟਨਾ ਸਾਹਿਬ ਤਖ਼ਤ, ਇਹ ਉਹ ਜ਼ਮਾਨੇ ਦੇ ਵਿੱਚ ਸਾਲ ਸਰੈ ਜੌਹਰੀ ਦਾ ਘਰ ਸੀ, ਹੀਰਿਆਂ ਦਾ ਕੰਮ ਕਰਦਾ ਸੀ। ਭਾਈ ਮਰਦਾਨਾ ਜੀ ਉੱਥੇ ਚਲੇ ਗਏ, ਇਹ ਸਾਰਿਆਂ ਤੋਂ ਅਮੀਰ ਆਦਮੀ ਸੀ ਤੇ ਇਹਨੇ ਜਾ ਕੇ ਉਹਨਾਂ ਦੇ ਨੌਕਰ ਨਾਲ ਤਰਿੰਦੇ ਨਾਲ ਗੱਲ ਕੀਤੀ ਵੀ ਭਾਈ ਮੈਂ ਸੌਦਾ ਵੇਚਣਾ। ਉਹ ਕਰਿੰਦਾ ਭਾਈ ਮਰਦਾਨੇ ਦੇ ਕੋਲ ਲਾ ਲੈ ਕਰਕੇ ਤੇ ਉੱਪਰ ਚਬਾਰੇ ਦੇ ਚਲਾ ਗਿਆ। ਜਦੋਂ ਉਸ ਪਾਰਕੂ ਸਾਲ ਸਰਾਏ ਨੇ ਉਹ ਲਾਲ ਵੇਖਿਆ ਤੇ ਕਹਿਣ ਲੱਗੇ ਵੀ ਉਹਨੂੰ ਅੰਦਰ ਬੁਲਾ ਲਓ ਜਿਹੜੇ ਇੱਥੇ ਗੁਰਮੁਖ ਪਿਆਰੇ ਆਏ ਨੇ। ਭਾਈ ਮਰਦਾਨਾ ਜੀ ਅੰਦਰ ਗਏ ਤੇ ਕਹਿਣ ਲੱਗੇ ਗੁਰਮੁਖਾ ਤੂੰ ਗੱਲ ਕਰ ਵੀ ਤੂੰ ਇਹਦਾ ਲੈਣਾ ਕੀ ਹੈ। ਵੈਸੇ ਮੇਰੇ ਕੋਲ ਇਹਦੀ ਕੀਮਤ ਹੈ ਨਹੀਂ ਤੇ ਤੂੰ ਮੇਰੇ ਨਾਲ ਮੁੱਲ ਟੋਕ ਵੀ ਤੂੰ ਲਵੇਂਗਾ ਕੀ, ਇਹ ਤੇਰਾ ਆਪਣਾ ਜਾਂ ਕਿਸੇ ਹੋਰ ਦਾ। ਕਹਿਣ ਲੱਗੇ ਜੀ ਮੇਰੀ ਬਾਲਕ ਨੇ ਬਾਰ ਬਾਰ ਬੈਠੇ ਇਹ ਵਸਤੂ ਮੈਨੂੰ ਉਹਨਾਂ ਦਿੱਤੀ ਹੈ। ਸਾਲ ਸਾਹਿਬ ਜੋਹਰੀ ਕਹਿਣ ਲੱਗਾ ਵੀ ਤੁਸੀਂ ਇਉਂ ਕਰੋ ਆ 100 ਰੁਪਇਆ ਦਰਸ਼ਨੀ ਭੇਟਾ ਹੈ ਇਹ ਤਾਂ ਮੇਰੇ ਕੋਲ ਤੁਸੀਂ ਲਓ ਤੇ ਬਾਕੀ ਦਾ ਮੁੱਲ ਤੁਸੀਂ ਆਪਣੇ ਮਾਲਕ ਨੂੰ ਪੁੱਛ ਕੇ ਦੱਸਣਾ। ਭਾਈ ਮਰਦਾਨਾ ਜੀ ਵਿਚਾਰਾਂ ਵਿੱਚ ਪੈ ਗਏ ਵੀ ਕਿੱਥੇ 2 ਮੂਲੀਆਂ ਦੀ ਕੀਮਤ ਕਿੱਥੇ 2.5 ਗਜ ਕੱਪੜਾ ਕਿੱਥੇ 1 ਮੁੰਦਰੀ ਤੇ ਕਿੱਥੇ ਇਹ ਕਹਿੰਦੇ ਵੀ ਦਰਸ਼ਨੀ ਭੇੜਾ 100 ਰੁਪਇਆ ਹੈ ਮੈਂ ਗੁਰਦੇਵ ਨੂੰ ਪੁੱਛਦਾ ਵਾ। ਜਨਮ ਸਾਖੀ ਦੇ ਕਰਤੇ ਨੇ ਲਿਖਿਆ ਕਿ ਭਾਈ ਮਰਦਾਨਾ ਜੀ ਨੇ 7 ਗੇੜੇ ਮਾਰੇ। ਗੁਰਦੇਵ ਕਹਿੰਦੇ ਨੇ ਭਾਈ ਮਰਦਾਨੇ ਵੀ ਜੇ ਆਪਾਂ ਇਹ ਚੀਜ਼ ਵੇਚਣੀ ਤਾਂ ਆਪਾਂ ਪੈਸੇ ਕਹਿੰਦੇ ਕਿਉਂ ਲਈਏ। ਤੇ ਜਿਹੜਾ ਜੌਹਰੀ ਉਹ ਕਹਿਣ ਲੱਗਾ ਕਿ ਮੈਨੂੰ ਇਸ ਗੱਲ ਦਾ ਗਿਆਨ ਹੈ ਵੀ ਇਹਦੀ ਦਰਸ਼ਨੀ ਭੇਟਾ 100 ਰੁਪਇਆ ਤੇ ਮੈਂ ਅਸੂਲ ਵਾਲਾ ਆਦਮੀ ਭਾਈ ਮੈਂ ਆਪਣਾ ਅਸੂਲ ਭੰਗ ਕਿਵੇਂ ਕਰਦੇ ਹਾਂ। ਉੱਥੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨੇ ਕੁਛ ਸਮਝਿਆ ਹਜ਼ੂਰ ਕਰੋ ਕਿਰਪਾ। ਮੇਰੇ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਜੀ ਇਹ ਵਸਤੂ 1 ਹੈ ਪਰ ਲੋਕਾਂ ਨੇ ਆਪਣੇ ਸਮੇਂ ਦੇ ਮੁਤਾਬਕ ਇਹਦੀ ਕੀਮਤ ਵੱਖ ਵੱਖ ਪਾਈ ਹੈ। ਇਸੇ ਪ੍ਰਕਾਰ ਗੁਰਮੁਖੋ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਹੈ ਤਾਂ ਬਕੀਮਤੀ ਰਾਹ ਪਰ ਆਪਾਂ ਦੁਨੀਆਂਦਾਰ ਲੋਕਾਂ ਨੇ ਇਹਦੀ ਕੀਮਤ ਵੱਧ ਘੱਟ ਪਾਈ। ਕਦੇ ਆਪਾਂ ਪਾਠ ਕਰਦੇ ਮੇਰਾ ਬੱਚਾ ਪਾਸ ਹੋ ਜਾਵੇ ਉਹਦੇ ਨਾਲ ਕੰਮ ਸਰ ਗਿਆ, ਕਦੇ ਆਪਾਂ ਕਹਿੰਦੇ ਸਾਨੂੰ ਮਕਾਨ ਮਿਲ ਜੇ ਅਸੀਂ ਉਹਦੇ ਨਾਲ ਹੀ ਕੰਮ ਸਾਰ ਲਿਆ। ਆਪਾਂ ਤਾਂ ਭਗਵਾਨ ਦੇ ਨਾਮ ਦੀ ਕੀਮਤ ਦੁਨਿਆਵੀ ਪਦਾਰਥ ਪਾਈ ਹੈ, ਪਰ ਪਰਮਾਤਮਾ ਦਾ ਨਾਮ ਜਿਹੜਾ ਉਹਦੀ ਕੀਮਤ ਕੋਈ ਨਹੀਂ। ਮੇਰੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਬਾਬਾ ਕਬੀਰ ਜੀ ਬੋਲਦੇ ਨੇ, ਦੁਨੀਆਂ ਦੇ ਲੋਕੋ, ਹੇ ਮਹਾਂਪੁਰਸ਼ੋ, ਇਹ ਦੁਨੀਆਂ ਦੇ ਲੋਕਾਂ ਨੂੰ ਪਰਖ ਨਹੀਂ ਇਸ ਗੱਲ ਦੀ। ਜਿਹੜਾ ਸੰਸਾਰ ਰੂਪੀ ਸ਼ਹਿਰ ਹੈ ਨਾ, ਇਹਦੇ ਵਿੱਚ ਬਹੁਤ ਘੱਟ ਪਾਰਖੂ ਨੇ ਔਰ ਨਾਮ ਦਾ ਗਾਹ ਵੀ ਬਹੁਤ ਘੱਟ ਨੇ। ਜਗ ਮੈਂ ਉੱਤਮ ਕੰਢ ਗਏ ਵਿਰਲੇ ਕੀ ਗਏ, ਨਾਮ ਦੇ ਗਾਹ ਬਹੁਤ ਘੱਟ ਨੇ। ਇਸ ਕਰਕੇ ਜਿਹੜਾ ਇਹਦਾ ਮੁੱਲ ਹੈ ਉਹ ਭਲਾ ਕਿਵੇਂ ਪਾ ਸਕਣਗੇ।
ਕਬੀਰ ਤਾਂ ਸਿਓ ਪ੍ਰੀਤ ਕਰ।
ਸੋ ਇਹਦੇ ਬਾਰੇ ਮਹਾਂਪੁਰਸ਼ਾਂ ਨੇ ਪੜ੍ਹਾਇਆ ਹੈ ਕਿ ਇੱਕ ਬੰਦਾ ਰੋਜ਼ਾਨਾ ਬਾਬਾ ਕਬੀਰ ਜੀ ਕੋਲ ਆਉਂਦਾ ਹੁੰਦਾ ਸੀ, ਉਹ ਕੁਝ ਕਾਰਨਾਂ ਕਰਕੇ ਵਿੱਚੋਂ ਨਾਗਾ ਪਾ ਬੈਠਾ। ਜਦੋਂ ਉਹ ਦੋ ਚਾਰ ਮਹੀਨਿਆਂ ਦੇ ਬਾਅਦ ਆਇਆ ਤੇ ਬਾਬਾ ਕਬੀਰ ਜੀ ਕਹਿਣ ਲੱਗੇ ਵੀ ਭਾਈ ਸਾਹਿਬ ਕੀ ਗੱਲ, ਕਿਸੇ ਘਰੋਂ ਨਾਰਾਜ਼ ਆਏ ਨੀ? ਉਹ ਪ੍ਰੇਮੀ ਕਹਿਣ ਲੱਗਾ ਵੀ ਮਹਾਰਾਜ, ਮੇਰਾ ਚੰਗਿਆਂ ਚੰਗਿਆਂ ਬੰਦਿਆਂ ਨਾਲ ਵਾਹ ਪੈ ਗਿਆ ਤੇ ਉਹਨਾਂ ਦੀ ਸੰਗਤ ਕਰਕੇ ਮੈਂ ਇੱਥੋਂ ਆਇਆ ਨੀ ਗਿਆ, ਮੇਰਾ ਕਿਰਦਾਰ ਪੰਡਿਤ ਮਿੱਤਰ ਬਣ ਗਿਆ, ਇੱਕ ਚੰਗਾ ਚੌਧਰੀ ਸੀ ਉਹਦੇ ਨਾਲ ਮੇਰੀ ਸਾਂਝ ਪੈ ਗਈ ਹੈ। ਤੇ ਬਾਬਾ ਕਬੀਰ ਜੀ ਸਮਝਾਉਂਦੇ ਨੇ ਇਹ ਦ੍ਰਿਸ਼ਟਾਂਤ ਦੇ ਕਰਕੇ, ਕਬੀਰ ਤਾਂ ਸੋ ਪ੍ਰੀਤ ਕਰ। ਹੇ ਭਾਈ, ਉਹਨਾਂ ਮਹਾਤਮਾ ਨਾਲ, ਉਹਨਾਂ ਪ੍ਰਭੂ ਪਿਆਰ ਨਾਲ ਪ੍ਰੇਮ ਕਰਨਾ ਕਰ।
ਜਾ ਕੋ ਠਾਕੁਰ ਰਾਮ,
ਜਿਹਨਾਂ ਦਾ ਮਾਲਕ ਇੱਕ ਪਰਮਾਤਮਾ ਹੈ, ਇਹਨਾਂ ਪੰਡਤਾਂ ਨੇ, ਇਹਨਾਂ ਰਾਜਨੀਤਿਕਾਂ ਨੇ ਤੇਰੇ ਕੰਮ ਨਹੀਂ ਆਉਣਾ।
ਪੰਡਿਤ ਰਾਜੇ ਭੂਪਤੀ,
ਇਹ ਬੜੇ ਬੜੇ ਵਿਦਵਾਨ ਪੰਡਿਤ ਤੇ ਭੂਪਤੀ ਜ਼ਮੀਨ ਦੇ ਮਾਲਕ ਰਾਜੇ ਲੋਕ,
ਆਵਹਿ ਕੌਣੇ ਕਾਮ।